ਜਿਹੜੇ ਕਦੇ ਵੀ ਇਸ ਰਾਹ ਉੱਤੇ ਨਹੀਂ ਸਨ ਤੁਰੇ ਉਹ ਵੀ ਹੁਣ ਤੁਰੇ ਹੋਏ ਨੇ ਕਿਸੇ ਗੁਰਮਤ ਦਾ ਪ੍ਰਚਾਰ ਕਰਨਾ। ਮੈਂ ਉਹ ਮਹਾਂਪੁਰਸ਼ ਵੀ ਵੇਖੇ ਆ ਜਿਹੜੇ ਇਹ ਕਹਿੰਦੇ ਹੁੰਦੇ ਸੀ ਕਿ ਛੱਡੋ ਜੀ ਪਰਾਂ ਤੁਸੀਂ ਐਵੇਂ ਹੀ ਅੰਮ੍ਰਿਤ ਛਕਾਈ ਜਾਂਦੇ ਹੋ, ਬਹੁਤਾ ਕਹਿਣ ਦੀ ਲੋੜ ਨਹੀਂ, ਇਹ ਲੋਕ ਐਵੇਂ ਨਹੀਂ ਮੰਨਦੇ ਹੁੰਦੇ ਕਿਸੇ ਦੀ, ਬਹੁਤਾ ਨਾ ਤੁਸੀਂ ਫਿਰਿਆ ਕਰੋ, ਬਹੁਤੇ ਨਾ ਦਿਨ ਰਾਤ ਦੀਵਾਨ ਲਾਇਆ ਕਰੋ। ਮੈਂ ਉਹਨਾਂ ਨੂੰ ਵੀ ਵੇਖਿਆ, ਅੱਜ ਕੱਲ੍ਹ ਉਹ ਵੀ ਵਾਜੇ ਚੁੱਕੀ ਫਿਰਦੇ ਨੇ, ਆਖੋ ਸਤਨਾਮ। ਅੱਜ ਸੰਤਾਂ ਨੂੰ ਲੋਕ ਜਾ ਕੇ ਠੋਕਰਾਂ ਮਾਰ ਮਾਰ ਪੁੱਛਦੇ ਨੇ, ਬਾਬਾ ਜੀ ਤੁਸੀਂ ਕੀ ਕੀਤਾ, ਤੁਸੀਂ ਕੋਈ ਪ੍ਰਚਾਰ ਕੀਤਾ, ਤੁਸੀਂ ਕੋਈ ਅੰਮ੍ਰਿਤ ਛਕਾਇਆ, ਤੁਸੀਂ ਕੋਈ ਗੁਰੂ ਦੀ ਗੱਲ ਕੀਤੀ ਆ। ਜਿਹੜੇ ਸੁੱਤੇ ਹੋਏ ਸੀ ਸ਼ੁਕਰ ਹੈ ਉਹ ਵੀ ਜਾਗੇ ਨੇ, ਮਹਾਰਾਜ ਦੀ ਕਿਰਪਾ ਹੋਈ ਹੈ। ਤੇ ਵੇਖੋ ਕਿਵੇਂ ਲਗਾਤਾਰ ਅੰਮ੍ਰਿਤ ਸੰਚਾਰ ਹੋ ਰਿਹਾ, ਕਿਵੇਂ ਅੰਮ੍ਰਿਤ ਸੰਚਾਰ ਦੀ ਲਹਿਰ ਚੱਲੀ ਹੋਈ ਹੈ। ਇਹ ਸਭ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ। ਮੁਰਦਾ ਕੌਮ ਵਿੱਚ ਨਵੀਂ ਰੂਹ ਫੂਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇਹ ਕੀ ਰੀਸਾਂ ਕਰਨਗੇ, ਵਿੱਚ ਪਾ ਕੇ ਘੋਲ ਕੇ ਪਾਣੀ ਦੇਖੇ ਜੀ ਅੰਮ੍ਰਿਤ ਬਣ ਗਿਆ, ਅੰਮ੍ਰਿਤ ਗੁਰੂ ਗੋਬਿੰਦ ਸਿੰਘ ਨੇ ਛਕਾਇਆ, ਜੀਵਨ ਬਖਸ਼ਿਆ ਇਹਨਾਂ ਦੇ। ਜਿੱਦਣ ਦਾ ਅੰਮ੍ਰਿਤ ਛਕਾ ਤਾਂ ਵਿਚਾਰਿਆਂ ਦਾ ਗਲਾ ਹੀ ਘੁੱਟਿਆ ਗਿਆ, ਉਦਣ ਤੋਂ ਇਹਨਾਂ ਨੂੰ ਇਹਨਾਂ ਵਾਸਤੇ ਆਫਤ ਆ ਗਈ ਆ ਵਿਚਾਰਿਆਂ ਵਾਸਤੇ। ਮਹਾਰਾਜ ਨੇ ਤੇ ਅੰਮ੍ਰਿਤ ਜਿੱਦਣ ਛਕਾ ਤਾ ਸੀ ਉਦਣ ਤੋਂ ਕੌਮ ਚੜ੍ਹਦੀ ਕਲਾ ਵਿੱਚ ਹੋ ਗਈ ਸੀ। ਇਹਨਾਂ ਨੇ ਜਿੱਦਣ ਦਾ ਉਹ ਰੰਗ ਵਾਲਾ ਪਾਣੀ ਪਿਆ ਤਾਂ ਉਦਣ ਦੀ ਪ੍ਰੇਮੀਆਂ ਵਾਸਤੇ ਬਿਪਤਾ ਛੇੜ ਦਿੱਤੀ ਹੈ, ਚੰਗੇ ਭਲੇ ਵੱਸਦੇ ਸੀ, ਸਭ ਕੁਝ ਇਹਨਾਂ ਦੇ ਘਰਾਂ 'ਚ ਠੀਕ ਠਾਕ ਚੱਲਦਾ ਸੀ। ਉਦਣ ਤੋਂ ਨੁਕਸਾਨ ਹੀ ਨੁਕਸਾਨ ਹੋ ਰਿਹਾ, ਥੱਲੇ ਨੂੰ ਆ ਰਹੇ ਨੇ।
ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ, ਦਸਵੇਂ ਪਿਤਾ ਕੀ ਆਖਾਂ, ਅਸਰ ਦਿਖਾਇਆ ਪਿਤਾ ਮੈਂ ਕੀ ਆਖਾਂ, ਅਸਰ ਦਿਖਾਇਆ।
ਬੇਨਤੀ ਹੈ ਦੂਜੇ ਹਿੱਸੇ ਵਿੱਚ ਸਿੰਘ ਤੇ ਤੀਸਰੇ ਹਿੱਸੇ ਵਿੱਚ ਭੈਣਾਂ ਜ਼ਰੂਰ ਬੋਲਿਆ ਕਰੋ।
ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾ ਮੁੜ ਕੇ ਪਾਇਆ ਅੰਮ੍ਰਿਤ ਨੇ, ਭਾਰਤ ਸਦੀਆਂ ਤੋਂ ਸਾ ਮੁੜ ਕੇ ਪਾਇਆ ਅੰਮ੍ਰਿਤ ਨੇ, ਭਾਰਤ ਸਦੀਆਂ ਤੋਂ ਮੁੜ ਕੇ ਪਾਇਆ ਅੰਮ੍ਰਿਤ ਨੇ, ਮਰ ਚੁੱਕਾ ਸੀ ਭਾਰਤ ਸਦੀਆਂ ਤੋਂ। ਅੰਮ੍ਰਿਤ ਬਣਾਇਆ ਅੰਮ੍ਰਿਤ ਨੇ, ਹੋਏ ਸਾਂਕੇ ਸਾਂ ਸਨ ਅੰਮ੍ਰਿਤ ਬਣਾਇਆ ਅੰਮ੍ਰਿਤ ਨੇ, ਹੋਏ ਸਾਂਕੇ ਸਾਂ ਸਨ ਅੰਮ੍ਰਿਤ ਬਣਾਇਆ ਅੰਮ੍ਰਿਤ ਨੇ, ਹੋਏ ਸਾਂਕੇ ਸਾਂ ਅੰਮ੍ਰਿਤ ਅਸੀਂ ਗਿੱਦੜਾ ਵਾਂਗੂ ਜਿਉਂਦੇ ਸਾਂ, ਸਾਨੂੰ ਸ਼ੇਰ ਬਣਾਇਆ
ਗਿੱਦੜਾ ਵਾਂਗੂ ਜਿਉਂਦੇ ਸਾਂ, ਸਾਨੂੰ ਸ਼ੇਰ ਬਣਾਇਆ। ਅੰਮ੍ਰਿਤ ਨੇ ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰ ਦਿਖਾਇਆ ਅੰਮ੍ਰਿਤ ਨੇ। ਅੰਮ੍ਰਿਤ ਦਾ ਅਸਰ ਅੱਜ ਵੀ ਹੈ ਖਾਲਸੇ ਦੇ ਵਿੱਚ, ਅੱਜ ਵੀ ਖੂਨ ਵਿੱਚ ਉਹ ਵੀਰ ਰਸ ਗੁਰੂ ਗੋਬਿੰਦ ਸਿੰਘ ਦਾ ਭਰਿਆ ਹੋਇਆ ਹੈ। ਇਹ ਪੂਰੇ ਗੁਰੂ ਦੀ ਨਿਸ਼ਾਨੀ ਆ ਭਾਈ, ਤੇ ਇਹ ਅਧੂਰਿਆਂ ਦੀ ਨਿਸ਼ਾਨੀ ਆ। ਜਿੱਦਣ ਤੋਂ ਪਾਣੀ ਪਿਆ ਤਾਂ ਉਦਣ ਤੋਂ ਥੱਲੇ ਨੂੰ ਜਾ ਰਹਿਣਾ, ਉਦਣ ਤੋਂ ਪਿੰਡ 'ਚ ਜਿਉਣਾ ਔਖਾ ਹੋ ਗਿਆ, ਉਦਣ ਤੋਂ ਕੰਨੀ ਕਤਰਾਉਂਦੇ ਨੇ ਲੋਕਾਂ ਦੇ ਸਾਹਮਣੇ ਜਾਣ ਤੋਂ। ਕਈ ਜ਼ਿਮੀਦਾਰਾਂ ਨੇ ਖੇਤਾਂ 'ਚ ਵੜਨਾ ਕਈਆਂ ਦਾ ਬੰਦ ਕਰ ਦਿੱਤਾ ਆ। ਅਕਾਲ ਤਖਤ ਸਾਹਿਬ ਦਾ ਹੁਕਮਨਾਮਾ, ਕਈਆਂ ਨੇ ਹੱਥ ਜੋੜ ਕੇ ਆ ਗਏ ਨੇ ਸਾਹਮਣੇ ਵੀ ਸਾਥੋਂ ਗਲਤੀ ਹੋ ਗਈ, ਅਸੀਂ ਗੁਰੂ ਘਰ ਨਾਲ ਜੁੜਨਾ ਚਾਹੁੰਦੇ ਹਾਂ, ਉਹਨਾਂ ਦਾ ਸਤਿਕਾਰ। ਪਰ ਕਈ ਅਜੇ ਵੀ ਅੜੇ ਹੋਏ ਹੈਗੇ। ਪਰ ਆਓ, ਇਹ ਅੰਮ੍ਰਿਤ ਦੀ ਸ਼ਕਤੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੱਚਖੰਡ ਜਾਣ ਦਾ ਸਮਾਂ ਆਇਆ, ਹਜ਼ੂਰ ਸਾਹਿਬ ਨਾਦੇੜ ਦੀ ਧਰਤੀ ਤੇ ਗੁਰੂ ਸਾਹਿਬ ਗਏ। ਉਸ ਇਲਾਕੇ ਵਿੱਚ ਵਿਚਰਦੇ ਸੀ, ਉੱਥੇ ਕਈ ਸਾਧੂਆਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਨੂੰ, ਸੱਚੇ ਪਾਤਸ਼ਾਹ ਇੱਥੇ ਰਹਿੰਦਾ ਮਾਧੋ ਦਾਸ ਵਿਰਾਗੀ, ਬੜਾ ਤਕੜਾ ਸਾਧੂ ਆ, ਤੇ ਜਿਹੜਾ ਵੀ ਕੋਈ ਆਵੇ ਸਾਧੂਆਂ ਨੂੰ ਬੁਲਾ ਕੇ ਪਲੰਘੇ ਤੇ ਬਹਾ ਕੇ ਆਪਣੀ ਸ਼ਕਤੀ ਦੇ ਨਾਲ ਰਿੱਧੀਆਂ ਸਿੱਧੀਆਂ ਦੇ ਨਾਲ ਪਲੰਘਾ ਮੂਧਾ ਮਾਰ ਦਿੰਦਾ, ਉਹਦੇ ਚੇਲੇ ਹੱਸਦੇ ਨੇ, ਮਸ਼ਕਰੀਆਂ ਕਰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਿਨਾਂ ਉਹਦੇ ਤੋਂ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਉਹ ਰਿੱਧੀਆਂ ਸਿੱਧੀਆਂ ਵਾਲਾ। ਤੇ ਮਹਾਰਾਜ ਮਾਧੋ ਦਾਸ ਵਿਰਾਗੀ ਜਿਹੜਾ ਸਾਧੂ ਆ, ਉਹਦੇ ਤੋਂ ਉੱਤੇ ਨਹੀਂ ਕੋਈ, ਤੇ ਸਾਨੂੰ ਪਤਾ ਤੁਹਾਡੇ ਤੋਂ ਉੱਤੇ ਨਹੀਂ ਕੋਈ, ਸਾਡੀ ਸਾਰਿਆਂ ਦੀ ਕੋਈ ਵਾਹ ਨਹੀਂ ਜਾਂਦੀ, ਕੋਈ ਪੇਸ਼ ਨਹੀਂ ਜਾਂਦੀ। ਤੇ ਮਾਧੋ ਦਾਸ ਤੋਂ ਸਾਰੇ ਪੀਰ ਫਕੀਰ ਡਰਦੇ ਨੇ, ਆਪ ਜੀ ਬਖਸ਼ਿਸ਼ ਕਰੋ, ਤੁਸੀਂ ਉਹਦਾ ਮੁਕਾਬਲਾ ਕਰ ਸਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਅੱਛਾ ਹੰਕਾਰੀ ਹੋ ਗਿਆ ਸਾਧੂ, ਚਲੋ ਫਿਰ। ਗੁਰੂ ਗੋਬਿੰਦ ਸਿੰਘ ਮਹਾਰਾਜ ਮਾਧੋ ਦਾਸ ਦਾ ਮਾਨ ਕੱਢਣ ਵਾਸਤੇ ਗਏ। ਜਦੋਂ ਮਾਨ ਵੱਧ ਜਾਏ ਨਾ ਗੁਰਮੁਖੋ, ਪਾਪਾਂ ਦਾ ਘੜਾ ਭਰ ਜਾਵੇ, ਫਿਰ ਉਹ ਡੁੱਲ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਸੀ, ਔਰੰਗਜ਼ੇਬ ਨੇ ਬੜੇ ਪਾਪ ਕੀਤੇ, ਬਹੁਤ ਬੀਬੀਆਂ ਨੂੰ ਵਿਧਵਾ ਬਣਾ ਦਿੱਤਾ, ਬਹੁਤ ਬੱਚਿਆਂ ਨੂੰ ਔਰੰਗਜ਼ੇਬ ਨੇ ਅਨਾਥ ਬਣਾ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ, ਅਸੀਂ ਸ਼ਹੀਦੀ ਪ੍ਰਾਪਤ ਕਰਾਂਗੇ, ਜਿੱਦਣ ਔਰੰਗਜ਼ੇਬ ਬਾਦਸ਼ਾਹ ਸਾਨੂੰ ਸ਼ਹੀਦ ਕਰੇਗਾ ਨਾ, ਉਦਣ ਇਹਦੇ ਪਾਪਾਂ ਦਾ ਘੜਾ ਭਰ ਜਾਏਗਾ, ਫਿਰ ਆਪਣੇ ਆਪ ਇਹਦੀ ਹਕੂਮਤ ਖਤਮ ਹੋ ਜਾਏਗੀ। ਫਿਰ ਔਰੰਗਜ਼ੇਬ ਐਸਾ ਥੱਲੇ ਆਇਆ, ਐਸਾ ਥੱਲੇ ਆਇਆ, ਹਾਰਿਆ ਤੇ ਉਹਨੇ ਸ਼ਿਕਸਤ ਖਾਧੀ ਤੇ ਲਿਖਿਆ ਸ਼ਿਕਸਤਨਾਮਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਜਫਰਨਾਮਾ, ਉਹਨੇ ਲਿਖਿਆ ਸ਼ਿਕਸਤਨਾਮਾ। ਵੇਖੋ ਪਿਆਰਿਓ, ਚਾਰ ਪੁੱਤਰ ਸ਼ਹੀਦ ਹੋ ਗਏ, ਘਰ ਬਾਰ ਛੱਡ ਦਿੱਤਾ, ਪਿਤਾ ਸ਼ਹੀਦ ਕਰ ਦਿੱਤਾ ਗਿਆ, ਮਾਤਾ ਸ਼ਹੀਦ ਹੋ ਗਈ, ਮਾਤਾ ਜੀ ਵੀ ਚਲੇ ਗਏ ਸੱਚਖੰਡ, ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ, ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਜਫਰਨਾਮਾ ਵੀ ਮੈਂ ਜਿੱਤ ਗਿਆ, ਜਿੱਤ ਦੀ ਚਿੱਠੀ। ਤੇ ਔਰੰਗਜ਼ੇਬ ਬਾਦਸ਼ਾਹ ਕੋਲ ਸਭ ਕੁਝ ਸੀ, ਫੌਜਾਂ ਹਾਥੀ ਘੋੜੇ, ਅਰਬਾਂ ਦਾ ਮਾਲਕ ਸੀ, ਉਹਨੇ ਲਿਖਿਆ ਸ਼ਿਕਸਤਨਾਮਾ ਕਿ ਮੈਂ ਇੱਕ ਫਕੀਰ ਕੋਲੋਂ ਹਾਰ ਗਿਆ। ਆਖੋ ਸਤਨਾਮ। ਭਗਤੀ ਕਰਨ ਵਾਲਿਆਂ ਦੀ ਹਮੇਸ਼ਾ ਹੀ ਜਿੱਤ ਹੁੰਦੀ, ਭਜਨ ਕਰਨ ਵਾਲਿਆਂ ਦੀ ਹਮੇਸ਼ਾ ਹੀ ਜਿੱਤ। ਔਰੰਗਜ਼ੇਬ ਬਾਦਸ਼ਾਹ ਨੇ ਮਰਨ ਲੱਗਿਆਂ ਲਿਖਿਆ ਸੀ ਚਿੱਠੀ, ਉਦੋਂ ਬਾਅਦ ਉਹਦੇ ਸਰਾਣੇ ਥੱਲਿਓ ਮਿਲੀ ਸੀ, ਉਹਨੇ ਲਿਖਿਆ ਸੀ ਜਿੱਥੇ ਮੈਨੂੰ ਦਫਨਾਓਗੇ ਉੱਥੇ ਦਰਖਤ ਦੀ ਛਾਂ ਨਾ ਹੋਵੇ, ਮੇਰੇ ਵਰਗੇ ਪਾਪੀ ਬੰਦੇ ਨੂੰ ਦਰਖਤ ਦੀ ਛਾਂ ਨਸੀਬ ਨਹੀਂ ਹੋਣੀ ਚਾਹੀਦੀ, ਮੇਰੇ ਵਰਗੇ ਪਾਪੀ ਨੂੰ, ਕਿਉਂਕਿ ਮੈਂ ਪਾਪ ਬੜੇ ਕੀਤੇ, ਦਰਖਤ ਵੀ ਨਾ ਹੋਵੇ ਮੇਰੇ ਨੇੜੇ। ਔਰੰਗਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਬਣੀ ਹੋਈ ਹੈ, ਗੁਰਮੁਖੋ ਉੱਥੇ ਕੋਈ ਅੱਜ ਦੀਵਾ ਨਹੀਂ ਜਗਾਉਂਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਅਖੰਡ ਪਾਠ ਸਾਹਿਬ ਹੁੰਦੇ, ਕਿੰਨੀਆਂ ਕੁ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ। ਜਿੱਤ ਆਖਿਰਕਾਰ ਸੱਚ ਦੀ ਹੁੰਦੀ ਆ ਪਿਆਰਿਓ, ਝੂਠ ਜਿਹੜਾ ਉਹ ਜ਼ਿਆਦਾ ਚਿਰ ਨਹੀਂ ਚੱਲ ਸਕਦਾ, ਝੂਠ ਦੇ ਪੈਰ ਲਾ ਕੇ ਅਸੀਂ ਜ਼ਿਆਦਾ ਚਿਰ ਨਹੀਂ ਚੱਲ ਸਕਦੇ, ਸੱਚ ਪੱਲੇ ਹੋਣਾ ਚਾਹੀਦਾ, ਸੱਚ ਹੋਣਾ ਚਾਹੀਦਾ ਪੱਲੇ। ਸਾਧ ਸੰਗਤ ਝੂਠ ਦੀ ਜਿਹਦੇ ਨੀਂਹ ਰੱਖੀ ਹੋਵੇ ਰਿਸ਼ਤਾ ਕਰਨ ਲੱਗੇ ਉਹ ਵਿਚਾਲੇ ਝੂਠ ਹੈ ਕੁਝ ਹੋਰ ਆ ਦੱਸਦੇ ਕੁਝ ਹੋਰ ਉਹ ਝੂਠ ਆ ਤੇ ਜਿਹੜਾ ਝੂਠ ਦੇ ਬੁਨਿਆਦ ਹੀ ਝੂਠ ਆ ਜਿਹਦੀ ਨੀਂਹ ਹੀ ਝੂਠ ਤੇ ਰੱਖੀ ਗਈ ਆ ਉਹ ਰਿਸ਼ਤਾ ਕਿੰਨਾ ਕੁ ਚਿਰ ਨਿਭੇਗਾ ਫਿਰ ਤਲਾਕ ਹੋ ਜਾਂਦੇ ਨੇ ਸੱਚ ਹੋਣਾ ਚਾਹੀਦਾ ਪੱਲੇ ਤੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਉਸ ਫਕੀਰ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ ਉਹ ਹੰਕਾਰੀ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅੱਛਾ ਚਲੋ ਚੱਲੀਏ ਮਹਾਰਾਜ ਮਾਧੋ ਦਾਸ ਵਿਰਾਗੀ ਦੇ ਡੇਰੇ ਤੇ ਗਏ ਉਹਦੇ ਚੇਲਿਆਂ ਨੇ ਵੇਖਿਆ ਸੀਸ ਉੱਤੇ ਲਾਈ ਹੋਈ ਕਲਗੀ ਦਗ ਦਗ ਕਰਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਮਰ ਦੇ ਦਰਸ਼ਨ ਕੀਤੇ ਘੋੜੇ ਤੇ ਸਵਾਰ ਸਤਿਗੁਰੂ ਰਾਜੇ ਵੀ ਜੋਗੀ ਵੀ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸੁੱਧ ਬੁੱਧ ਭੁੱਲ ਗਏ ਹੈਰਾਨ ਹੋਏ ਇਹ ਰਾਜੇ ਨੇ ਪਤਾ ਲੱਗਾ ਕਹਿੰਦੇ ਗੁਰੂ ਨੇ ਫਕੀਰ ਨੇ ਫਿਰ ਖਿਆਲ ਆਇਆ ਹੋਇਆ ਅਸੀਂ ਇਹਦੇ ਤੇ ਸ਼ਰਧਾ ਬਣਾਉਣ ਲੱਗ ਪਏ ਹਾਂ ਅਸੀਂ ਤੇ ਚੇਲੇ ਹਾਂ ਮਾਧੋ ਦਾਸ ਦੇ ਤੇ ਮਾਧੋ ਦਾਸ ਤੋਂ ਵੱਡਾ ਹੈ ਨਹੀਂ ਕੋਈ ਗੁਰੂ ਸਾਹਿਬ ਨੂੰ ਪਲੰਘੇ ਤੇ ਬਾਂਧਤਾ ਜਿਹੜੇ ਪਲੰਘੇ ਤੇ ਭਾਉਂਦੇ ਸੀ ਪਲੰਘਾ ਆਪਣੀ ਸ਼ਕਤੀ ਨਾਲ ਬੂਦਾ ਮਾਰਦਾ ਸੀ ਕਿਉਂਕਿ ਰਿੱਧੀ ਸਿੱਧੀ ਇਹਦੇ ਵਸ ਵਿੱਚ ਕੀਤੀ ਹੋਈ ਸੀ ਮਾਧੋ ਦਾਸ ਗੁਰੂ ਸਾਹਿਬ ਨੂੰ ਪਲੰਘੇ ਤੇ ਬਾਂਧਤਾ ਉਹਦੇ ਚੇਲੇ ਦੌੜੇ ਦੌੜੇ ਗਏ ਜਾ ਕੇ ਕਹਿੰਦੇ ਮਾਧੋ ਦਾਸ ਜੀ ਆਪਣੇ ਡੇਰੇ ਤੇ ਅੱਜ ਗੁਰੂ ਗੋਬਿੰਦ ਸਿੰਘ ਆਏ ਨੇ ਬੜਾ ਨਾਂ ਸੁਣਿਆ ਉਹਨਾਂ ਦਾ ਤੇ ਉਹ ਪਲੰਘੇ ਤੇ ਅਸੀਂ ਬਾਂਧ ਦਿੱਤਾ ਉਹਨਾਂ ਨੂੰ ਹੁਣ ਮਾਰੋ ਪਲੰਘਾ ਮੂਧਾ ਮਾਧੋ ਦਾਸ ਕਹਿੰਦਾ ਗੱਲ ਹੀ ਕੋਈ ਨੀ ਹੰਕਾਰਿਆ ਹੋਇਆ ਸੀ ਉਸ ਵੇਲੇ ਇਹਨੇ ਆਪਣੀ ਵਾਹ ਲਾਈ ਜੋ ਸ਼ਕਤੀ ਜੋ ਪਾਵਰ ਰਿੱਧੀਆਂ ਸਿੱਧੀਆਂ ਇਹਦੇ ਕੋਲ ਸਨ ਇਹਨੇ ਕੋਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਲੰਘਾ ਹਿਲਾ ਨਾ ਸਕਿਆ ਜਦੋਂ ਇਹਦੀ ਕੋਈ ਵਾਹ ਨਾ ਚੱਲੀ ਫਿਰ ਮਾਧੋ ਦਾਸ ਵਿਰਾਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਆਇਆ ਸੱਚੇ ਪਾਤਸ਼ਾਹ ਤਖ਼ਤ ਤੇ ਬੈਠੇ ਸਨ ਮਰ ਦੇ ਤਖ਼ਤ ਉੱਤੇ ਬੈਠਿਆਂ ਦੇ ਚਰਨ ਫੜ ਲਿਆ ਕੇ ਰੋਣ ਲੱਗ ਪਿਆ ਸੁੱਧ ਬੁੱਧ ਭੁੱਲ ਗਈ ਦਰਸ਼ਨ ਦੇਖਤੇ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਸੁਰਤ ਮੈਂ ਨਾ ਸੁਰਤ ਹੈ ਧਿਆਨ ਮੈਂ ਨਾ ਧਿਆਨ ਰਹੇ ਹੋ ਗਿਆਨ ਮੈਂ ਨਾ ਗਿਆਨ ਰਹੇ ਹੋ ਗਤ ਮੈਂ ਨਾ ਗਤ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸੁੱਧ ਬੁੱਧ ਭੁੱਲ ਗਏ ਸਾਧ ਸੰਗਤ ਨੇਤਰ ਖੋਲੇ ਮਹਾਰਾਜ ਕਹਿਣ ਲੱਗੇ ਗੱਲ ਸੁਣ ਤੂੰ ਆ ਇੱਥੇ ਸਾਧੂਆਂ ਨੂੰ ਪਲੰਘੇ ਤੇ ਭਾ ਕੇ ਤੇ ਪਲੰਘਾ ਮੂਧਾ ਮਾਰ ਕੇ ਆਪਣੇ ਆਪ ਨੂੰ ਬੜਾ ਫਕੀਰ ਦੱਸਣਾ ਵੀ ਮੇਰੇ ਵਰਗਾ ਸਾਧੂ ਕੋਈ ਨਹੀਂ ਮੇਰੇ ਜਿੰਨੀ ਪਾਵਰ ਨਹੀਂ ਕਿਸੇ ਵਿੱਚ ਮੇਰੇ ਜਿੰਨੀ ਸ਼ਕਤੀ ਨਹੀਂ ਕਿਸੇ ਵਿੱਚ ਓਏ ਮਾਧੋ ਦਾਸਾ ਜੇ ਸ਼ਕਤੀ ਵਿਖਾਉਣੀ ਆ ਤੇ ਸਰਹੰਦ ਜਾ ਕੇ ਵਿਖਾ ਜਿੱਥੇ ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਮਾਧੋ ਦਾਸ ਜੇ ਸ਼ਕਤੀ ਵਿਖਾਉਣੀ ਆ ਤੇ ਜਾ ਪੰਜਾਬ ਦੀ ਧਰਤੀ ਤੇ ਵੇਖ ਕਿਵੇਂ ਜ਼ਾਲਮ ਜ਼ੁਲਮ ਕਰ ਰਹੇ ਨੇ ਕਿਵੇਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਅੱਜ ਪੰਜਾਬ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ ਵੇਖ ਜਾ ਕੇ ਪੰਜਾਬ ਦੀ ਧਰਤੀ ਉੱਤੇ ਕਿਵੇਂ ਕਹਿਰ ਹੋ ਰਿਹਾ ਕਿਵੇਂ ਬੀਬੀਆਂ ਨੂੰ ਵਿਧਵਾ ਬਣਾਇਆ ਜਾ ਰਿਹਾ ਬੱਚੇ ਅਨਾਥ ਕੀਤੇ ਜਾ ਰਹੇ ਨੇ ਤੇ ਜਾ ਜਾ ਕੇ ਜੇ ਆਪਣੀ ਸ਼ਕਤੀ ਵੀ ਵਿਖਾਉਣੀ ਆ ਤੇ ਉੱਥੇ ਜਾ ਕੇ ਵਿਖਾ ਮਾਧੋ ਦਾਸ ਚਰਨਾਂ ਤੇ ਝੁੱਕ ਗਿਆ ਕਹਿੰਦਾ ਮਰਜ ਬਖਸ਼ੋ ਭੁੱਲ ਹੋ ਗਈ ਗਲਤੀ ਹੋ ਗਈ ਕਿਰਪਾ ਕਰੋ ਮੇਰੇ ਗੁਨਾਹਾਂ ਨੂੰ ਨਾ ਵੇਖੋ ਮੇਰੇ ਤੇ ਕਿਰਪਾ ਕਰੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਅੰਮ੍ਰਿਤ ਛਕਾਇਆ ਉਹਨੇ ਆਖਿਆ ਸੀ ਮੈਂ ਤੁਹਾਡਾ ਬੰਦਾ ਉੱਥੇ ਫਿਰ ਮਹਾਰਾਜ ਨੇ ਨਾਂ ਰੱਖਿਆ ਬੰਦਾ ਸਿੰਘ ਅੰਮ੍ਰਿਤ ਛਕਾ ਕੇ ਤੇ ਨਾਂ ਗੁਰਬਖਸ਼ ਸਿੰਘ ਰੱਖਿਆ ਸੀ ਗੁਰਬਖਸ਼ ਸਿੰਘ ਪਰ ਸਾਧ ਸੰਗਤ ਮੈਂ ਤੇਰਾ ਬੰਦਾ ਇਹ ਕਹਿਣ ਕਰਕੇ ਉਹਦਾ ਨਾਂ ਬੰਦਾ ਸਿੰਘ ਪ੍ਰਚਲਿਤ ਹੋ ਗਿਆ ਜਿਹਨੂੰ ਅਸੀਂ ਸਾਰੇ ਕਹਿੰਦੇ ਹਾਂ ਬਾਬਾ ਬੰਦਾ ਬਹਾਦਰ ਤੇ ਧੰਨ ਬਾਬਾ ਬੰਦਾ ਸਿੰਘ ਬਹਾਦਰ ਸਨ ਪੰਜ ਸਿੰਘ ਨਾਲ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਸਿੰਘ ਦਿੱਤੇ ਪੰਜ ਤੀਰ ਦਿੱਤੇ ਸ਼ਸਤਰ ਦਿੱਤੇ ਪੰਜ ਨਿਸ਼ਾਨ ਸਾਹਿਬ ਦਿੱਤੇ ਤੇ ਆਖਿਆ ਜਾਓ ਪੰਜਾਬ ਦੀ ਧਰਤੀ ਤੇ ਵੇਖੋ ਜਾ ਕੇ ਕਿਵੇਂ ਜ਼ੁਲਮ ਹੋ ਰਿਹਾ ਥਾਪੜਾ ਦੇ ਕੇ ਮਾਲਾ ਫੇਰਨ ਵਾਲੇ ਸੰਤ ਨੂੰ ਸਿਪਾਹੀ ਬਣਾ ਦਿੱਤਾ ਇਹ ਗੁਰੂ ਗੋਬਿੰਦ ਸਿੰਘ ਵਿੱਚ ਪਾਵਰ ਸੀ ਸੈਦ ਖਾਂ ਜਰਨੈਲ ਨੂੰ ਕਹਿੰਦੇ ਨੇ ਜਰਨੈਲਾ ਓਏ ਤਲਵਾਰ ਤੇ ਬੜੀ ਚਲਾ ਲੈਣਾ ਭਜਨ ਨਹੀਂ ਕਰਦਾ ਤਲਵਾਰ ਤੇਰੇ ਕੋਲ ਹੈ ਸਿਪਾਹੀ ਤੂੰ ਹੈ ਪਰ ਸੰਤ ਬਣ ਸਾਧ ਸੰਗਤ ਸੰਤ ਦੇ ਹੱਥ ਵਿੱਚੋਂ ਫੜ ਕੇ ਮਾਲਾ ਤਲਵਾਰ ਫੜਾ ਦਿੱਤੀ ਤੇ ਤਲਵਾਰ ਵਾਲੇ ਹੱਥ ਵਿੱਚੋਂ ਤਲਵਾਰ ਫੜ ਕੇ ਮਾਲਾ ਫੜਾਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਰਨੈਲ ਸੈਦ ਖਾਂ ਜਰਨੈਲ ਨੂੰ ਸਿਪਾਹੀ ਨੂੰ ਸੰਤ ਬਣਾਇਆ ਸੀ ਤੇ ਸੰਤ ਮਾਧੋ ਦਾਸ ਨੂੰ ਮਹਾਰਾਜ ਨੇ ਸਿਪਾਹੀ ਬਣਾਇਆ ਸੀ। ਗੁਰੂ ਗੋਬਿੰਦ ਸਿੰਘ ਵਿੱਚ ਇਹ ਸ਼ਕਤੀ ਸੀ। ਫਿਰ ਮਹਾਰਾਜ ਨੇ ਪੰਜਾਬ ਦੀ ਧਰਤੀ ਵੱਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ, ਥਾਪੜਾ ਦੇ ਕੇ, ਤੇ ਜਿਹਦੇ ਵੱਲ ਗੁਰੂ ਹੋਵੇ ਫਿਰ ਉਹ ਹਾਰ ਨਹੀਂ ਸਕਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਤੇ ਆ ਕੇ ਤੜਥਲ ਮਚਾਤੀ ਸੀ। ਸਮਾਣੇ ਵੀ ਬਾਬਾ ਬੰਦਾ ਸਿੰਘ ਬਹਾਦਰ ਆਇਆ ਸੀ। ਸਮਾਣੇ ਦੇ ਵਿੱਚ ਰਹਿਣ ਵਾਲੇ ਜਲਾਦਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਿਆ ਸੀ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਧੜਾਂ ਤੋਂ ਜੁਦਾ ਕੀਤੇ ਸੀ। ਸ਼ਾਹ ਰੱਗਾਂ ਸਾਧ ਸੰਗਤ ਜਿਨ੍ਹਾਂ ਨੇ ਵੱਢ ਦਿੱਤੀਆਂ ਸੀ ਉਹਨਾਂ ਨੂੰ ਆ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਾ ਲਾਇਆ ਸੀ। ਫਿਰ ਹੌਲੀ ਹੌਲੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਬਾਬਾ ਬੰਦਾ ਸਿੰਘ ਬਹਾਦਰ ਨੇ, ਤੇ ਜਿੱਥੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਗਿਆ ਉਹਨੇ ਗੁਰੂ ਕੇ ਨਿਸ਼ਾਨ ਸਾਹਿਬ ਲਾ ਦਿੱਤੇ। ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕਰ ਦਿੱਤਾ। ਸਿੱਖ ਰਾਜ ਦੋ ਵਾਰੀ ਆਇਆ, ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਤੇ ਦੂਸਰੀ ਵਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ। ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਇੰਨਾ ਡਰਦੇ ਸੀ ਮੁਗਲ, ਉਹਨਾਂ ਨੇ ਬੀਬੀਆਂ ਵਾਲੇ ਕੱਪੜੇ ਪਾ ਲਏ। ਬੀਬੀਆਂ ਵਾਲੇ ਕੱਪੜੇ ਪਾ ਕੇ ਆਪਣੇ ਘਰਾਂ ਵਿੱਚ ਰਹਿੰਦੇ ਸੀ, ਘਰੋਂ ਬਾਹਰ ਨਹੀਂ ਸਨ ਨਿਕਲਦੇ ਹੁੰਦੇ। ਮੁਸਲਮਾਨਾਂ ਵਿੱਚ ਅੱਜ ਵੀ ਸੁੱਥਣਾ ਸਲਵਾਰਾਂ ਪਾਉਣ ਦਾ ਰਿਵਾਜ ਮੁਸਲਮਾਨਾਂ 'ਚ। ਇਹ ਰਿਵਾਜ ਨਹੀਂ ਸੀ, ਇਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਦਿਆਂ ਨੇ ਉਹਨਾਂ ਨੇ ਕਿ ਅਸੀਂ ਬੀਬੀਆਂ ਬਣ ਗਏ, ਬੀਬੀਆਂ ਵਾਲੇ ਕੱਪੜੇ ਪਾ ਲਏ, ਉਹਨਾਂ ਨੇ ਸੁੱਥਣਾ ਪਾ ਲਈਆਂ, ਡਰਦਿਆਂ ਹੋਇਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬੀਬੀਆਂ ਵਾਲੇ ਕੱਪੜੇ ਪਾਏ ਸੀ, ਪਾਏ ਤੇ ਡਰਦਿਆਂ ਨੇ ਸੀ, ਬਾਅਦ ਵਿੱਚ ਪਹਿਰਾਵਾ ਬਣ ਗਿਆ। ਇਹ ਜਿਹੜੇ ਮੁਸਲਮਾਨ ਅੱਜ ਵੀ ਸੁੱਥਣਾ ਪਾਉਂਦੇ ਨੇ ਉਹਨਾਂ ਨੇ ਆਪ ਨਹੀਂ ਪਾਈਆਂ, ਬਾਬਾ ਬੰਦਾ ਸਿੰਘ ਬਹਾਦਰ ਨੇ ਪਵਾਈਆਂ ਸੀ। ਆਖੋ ਸਤਨਾਮ। ਇੰਨਾ ਬੋਲ ਬਾਲਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਜਿੱਧਰੋਂ ਬਾਬਾ ਬੰਦਾ ਸਿੰਘ ਬਹਾਦਰ ਲੰਘਦਾ ਸੀ ਦਿਲ ਕੰਬਦੇ ਸੀ ਸਾਰਿਆਂ ਦੇ। ਉਹ ਕਦੇ ਵੀ ਨਾ ਹਾਰਦਾ ਜਿਸ ਦੇ ਵੱਲ ਹੋ ਜੇ ਪਿਆਰਾ, ਕਦੇ ਵੀ ਨਾ ਹਾਰਦਾ ਜਿਸ ਦੇ ਵੱਲ ਹੋ ਜੇ ਸੱਚੇ ਪਾਤਸ਼ਾਹ ਹੋਣ, ਉਹਦੀ ਫਿਰ ਕਦੇ ਹਾਰ ਨਹੀਂ ਹੋ ਸਕਦੀ।
जिसके सिर ऊपर तो स्वामी सो दुख कैसा पावे। बोल ना जाना माया मद माता मरना चीत ना आवे। सचे पातशाह ने बाबा बंदा सिंह बहादुर दे सिर ते हाथ रखिया। गुरमुखो बाबा बंदा सिंह बहादुर ने सिख राज कायम कर दिता। थर थर कंबदे सी लोक बाबे तो ते लोक भी बड़ा साथ देंदे सी सिख बाबा बंदा सिंह बहादुर दा। साथ इस करके देंदे सी के बाबा बंदा सिंह बहादुर नू गुरु गोबिंद सिंह दा थापड़ा। अज जे कोई तुरे ना तुरे ओदा साथ देण वाले घट ने लत्तां खिंचण वाले ज्यादा ने। आखो सतनाम। आ हुण अमृत संचार हुंदे ने ना प्यारिओ, अमृत संचारां तों जां गुरमत दे प्रचार गुरमत दे प्रसार तों जिथे देहधारी गुरु दम वाले जेड़े ने ओ दुखी ने, पर दुख इस गल तो लगता है कि कई सिख भी दुखी ने। है सिख ने पर ओ दुखी हुंदे ने वेख वेख के, ओ बर्दाश्त नहीं कर सकते ते असल विच ओ सिख नहीं हुंदे। सिखां दा बाणा पा के ओ लोग साथ संगत आ के सिखी दियां जड़ां वढदे ने, जिन्हां नूं होणा गुरमत समागम चंगे नहीं लगदे। अमृत संचार नूं जिहड़े गलत कहिंदे ने, बहुत सारे लोग ने तरह तरह की दुनिया ते साथ संगत। बाबा बंदा सिंह बहादुर जे तुरिया सी लोगों ने उहदा साथ दिता ते साथ होण करके ही खालसा राज कायम हो गया। बड़ी चढ़ती कला होई बाबा बंदा सिंह बहादुर की, बड़ी जय जयकार होई। आखिरकार गुरदासपुर के इलाके विचों बाबा बंदा सिंह बहादुर नूं गिरफ्तार किया। जदों कहिंदे ने बाबे नूं गिरफ्तार किया, बाबा बंदा सिंह बहादुर का बहुत वड्डा जथा हवेली दे विच सी, आले दुआले घेरा पा लिया। एक महीना घेरा पाई रखिया, दो महीने, तीन महीने, चार महीने, सत महीने घेरा पाई रखे। जिवें गुरु गोबिंद सिंह महाराज नूं घेरा पाया सी, इवें जिवें बाबा बंदा सिंह बहादुर और उहदे जथे नूं वी घेरा पा के रखिया। कई महीने घेरा पाई रखिया, ना कोई चीज अंदर जाए ना कोई चीज बाहर जाण दे। फिर बाबे दे नाल दे कहण लगे, बाबा जी हुण देखो ਇਹ ਕਸਮਾਂ ਖਾਣ ਲੱਗ ਪਏ ਨੇ। ਕੁਰਾਨ ਸ਼ਰੀਫ ਭੇਜਦੇ ਨੇ ਕਿ ਸਾਨੂੰ ਕਸਮ ਹੈ ਕੁਰਾਨ ਸ਼ਰੀਫ ਦੀ, ਤੁਸੀਂ ਇੱਕ ਵਾਰੀ ਚਲੇ ਜਾਓ, ਇੱਕ ਵਾਰੀ ਬਾਹਰ ਆ ਜਾਓ, ਬਸ ਤੁਹਾਨੂੰ ਕੁਝ ਨਹੀਂ ਕਵਾਂਗੇ। ਗੁਰੂ ਗੋਬਿੰਦ ਸਿੰਘ ਮਰਜ ਵੇਲੇ ਜਿਵੇਂ ਕਸਮਾਂ ਖਾਂਦੇ ਸੀ ਇੱਥੇ ਵੀ ਖਾਂਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਲ ਦੇ ਕਹਿੰਦੇ, ਭੁੱਖ ਨਹੀਂ ਝੱਲੀ ਜਾਂਦੀ, ਚੱਲੀਏ ਛੇਤੀ ਬਾਹਰ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਸਿੰਘੋ ਉਹ ਇਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਨਾ ਕਰੋ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਸਿੱਖੋ ਸਰੋਂ ਦੇ ਤੇਲ ਵਿੱਚ ਕੂਣੀ ਤੱਕ ਬਾਂਹ ਲਬੇੜ ਕੇ ਤਿਲਾਂ ਵਿੱਚ ਪਾਈ ਜਾਵੇ, ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣ, ਜੇ ਇਹ ਤੁਰਕ ਇੰਨੀਆਂ ਵੀ ਕਸਮਾਂ ਖਾਣ ਤੇ ਤਾਂ ਵੀ ਭਰੋਸਾ ਨਾ ਕਰਿਓ। ਇਹ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੋਇਆ ਹੈ ਕਿ ਕਸਮ ਖਾਣ ਵਾਲੇ ਦਾ ਭਰੋਸਾ ਨਹੀਂ ਕਰਨਾ। ਸਿੱਖ ਨੂੰ ਵੀ ਕਸਮ ਖਾਣ ਵਾਲੇ ਤੋਂ ਭਰੋਸਾ ਨਹੀਂ ਕਰਨਾ। ਇਹ 52 ਹੁਕਮਨਾਮੇ ਨੇ ਨਾ ਜਿਹੜੇ ਗੁਰੂ ਗੋਬਿੰਦ ਸਿੰਘ ਦੇ, ਉਹਨਾਂ 52 ਹੁਕਮਨਾਮਿਆਂ ਵਿੱਚ ਇਹ ਵੀ ਇੱਕ ਹੁਕਮ ਆ ਕਿ ਕਸਮ ਖਾਣੀ ਨਹੀਂ ਤੇ ਕਸਮ ਖਾਣ ਵਾਲੇ ਦਾ ਭਰੋਸਾ ਨਹੀਂ ਕਰਨਾ। ਇਹ 52 ਹੁਕਮਨਾਮਿਆਂ ਚ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਵੀ ਜਿਹੜਾ ਬੰਦਾ ਕਸਮ ਖਾਂਦਾ ਨਾ ਕਸਮ, ਉਹਦੀ ਕਸਮ ਤੇ ਭਰੋਸਾ ਨਾ ਕਰਿਓ, ਵਿਸ਼ਵਾਸ ਨਾ ਕਰਿਓ। ਤੇ ਸਾਧ ਸੰਗਤ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਬਾਬਾ ਬੰਦਾ ਸਿੰਘ ਬਹਾਦਰ ਨੇ ਬੜਾ ਰੋਕਿਆ, ਸਿੰਘੋ ਆਪਾਂ ਬਾਹਰ ਨਹੀਂ ਜਾਣਾ, ਦਰਵਾਜ਼ਾ ਨਹੀਂ ਖੋਲਣਾ। ਵਿੱਚ ਕਈ ਕਾਹਲੇ ਪੈ ਗਏ, ਫਿਰ ਦਰਵਾਜ਼ਾ ਖੋਲ ਦਿੱਤਾ। ਭੁੱਖ ਦੇ ਸਤਾਏ ਹੋਏ ਸੀ ਸਿੱਖ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਬੰਦਿਆਂ ਨੇ ਦਰਵਾਜ਼ਾ ਖੋਲਿਆ, ਉਸੇ ਵੇਲੇ ਫੌਜ ਆਈ ਅੰਦਰ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨਾ ਸੀ ਪਰ ਕੋਈ ਨੇੜੇ ਨਾ ਜਾਏ, ਇੰਨਾ ਡਰ ਸੀ ਕਿ ਬਾਬੇ ਨੇ ਪਤਾ ਨਹੀਂ ਕਿਹੜੀ ਕਰਾਮਾਤ ਕਰ ਦੇਣੀ ਹੈ। ਕੋਈ ਬਾਬਾ ਬੰਦਾ ਸਿੰਘ ਬਹਾਦਰ ਦੇ ਨੇੜੇ ਜਾਣ ਨੂੰ ਤਿਆਰ ਨਹੀਂ ਸੀ। ਹੌਲੀ ਹੌਲੀ ਫਿਰ ਪੰਜ ਚਾਰ ਜਣੇ ਗਏ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ। ਹੱਥਾਂ ਨੂੰ ਹੱਥਕੜੀਆਂ ਲਾ ਲਈਆਂ, ਬੇੜੀਆਂ ਨੂੰ ਪੈਰਾਂ ਨੂੰ ਬੇੜੀਆਂ ਲਾ ਦਿੱਤੀਆਂ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਗ੍ਰਿਫਤਾਰ ਕਰ ਲਿਆ ਗਿਆ, ਨਾਲ ਦੀ ਨਾਲ ਫਿਰ ਜਿੰਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ। ਧਿਆਨ ਦੇਣਾ, 700 ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦਾ, 700 ਸਿੰਘ ਬਾਬਾ ਜੀ ਦੇ ਜਥੇ ਦਾ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੇ ਬਜ਼ੁਰਗ ਮਿਲੇ ਉਹਨਾਂ ਦੇ ਸੀਸ ਧੜ ਤੋਂ ਜੁਦਾ ਕਰ ਲਏ ਗਏ। ਬਹੁਤ ਦੂ ਸੀਸ ਧੜਾਂ ਤੋਂ ਜੁਦਾ ਕਰਕੇ ਬਰਛਿਆਂ ਉੱਤੇ ਸਿਰ ਟੰਗ ਲਏ ਤੇ ਗੜੀ ਦੇ ਵਿੱਚੋਂ ਫਿਰ ਸਾਧ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਤੁਰੇ। ਧਿਆਨ ਦੇਣਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਦੇ ਉੱਤੇ ਰੱਖਿਆ ਗਿਆ, ਪਿੰਜਰੇ ਵਿੱਚ ਪਾ ਕੇ ਲਾਲ ਰੰਗ ਦੀ ਹਾਸੋਹੀਣੀ ਪੁਸ਼ਾਕ ਪਵਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਲਾਲ ਰੰਗ ਦੇ ਕੱਪੜੇ ਪਵਾ ਕੇ ਪਿੰਜਰੇ ਵਿੱਚ ਰੱਖਿਆ। 700 ਸਿੰਘ ਫਿਰ ਪਿੱਛੇ 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 ਗੱਡਿਆਂ ਦੇ ਵਿੱਚ ਛੋਟੇ ਛੋਟੇ ਘੋੜਿਆਂ ਦੇ ਉੱਤੇ ਹੱਥਾਂ ਦੇ ਵਿੱਚ ਸਾਧ ਸੰਗਤ ਫੱਟਿਆਂ ਦੇ ਨਾਲ ਹੱਥ ਬੰਨ ਕੇ ਹੱਥਾਂ ਦੇ ਵਿੱਚ ਕਿੱਲ ਠੋਕ ਕੇ ਇਕੱਲੇ ਇਕੱਲੇ ਸਿੰਘ ਦੇ ਫਿਰ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਲੈ ਕੇ ਗਏ। ਜਲੂਸ ਕੱਢਿਆ ਸੀ ਬਹੁਤ ਵੱਡਾ। ਬਾਅਦ ਵਿੱਚ ਬੇਨਤੀ ਕਰਾਂਗਾ, 5-7 ਮਿੰਟ ਦਾ ਇਤਿਹਾਸ ਹੈ। ਪੰਜ ਪਿਆਰੇ ਆ ਰਹੇ ਨੇ, ਪੰਜ ਪਿਆਰਿਆਂ ਦਾ ਸਤਿਕਾਰ ਸਾਡਾ ਸਭ ਦਾ ਫਰਜ਼ ਬਣਦਾ ਕਰੀਏ, ਜਿਵੇਂ ਆਪਾਂ ਅੱਗੇ ਵੀ ਦੀਵਾਨਾਂ ਵਿੱਚ ਪੰਜ ਪਿਆਰਿਆਂ ਦਾ ਸਤਿਕਾਰ ਕਰਨੇ ਆ, ਉਵੇਂ ਜਿਵੇਂ ਅੱਜ ਵੀ ਵੀਰ ਭਰਾ ਭੈਣਾਂ ਮਾਤਾਵਾਂ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ, ਖੜੇ ਨਹੀਂ ਹੋਣਾ ਕਿਸੇ ਨੇ। ਇਹ ਸਾਰੀ ਸੰਗਤ ਨੂੰ ਬੇਨਤੀ ਹੈ, ਖੜੇ ਨਹੀਂ ਹੋਣਾ, ਬੈਠ ਕੇ ਹੀ ਦਰਸ਼ਨ ਕਰੋ ਪੰਜ ਪਿਆਰਿਆਂ ਦੇ। ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਤੇ ਸਾਰੀ ਸੰਗਤ ਨੂੰ ਜਿਹੜੇ ਗੁਰੂ ਵਾਲੇ ਬਣ ਕੇ ਆਏ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਆਖੀਏ, ਸਾਰੀ ਸੰਗਤ ਗੱਜ ਕੇ ਬੋਲੋ ਜਿਵੇਂ ਅੱਗੇ ਵੀ ਪਿਆਰ ਨਾਲ ਪੜਦੇ ਹੋ। ਲੱਗੇ ਖੰਡੇ ਤੇ ਕੇਸਰੀ ਬਾਣ, ਫੌਜ ਆ ਗਈ ਬਾਜਾ ਵਾਲੇ ਦੀ, ਖੰਡੇ ਤੇ ਕੇਸਰੀ ਬਾਣ, ਫੌਜ ਆ ਗਈ ਬਾਜਾ ਵਾਲੇ। ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆਈ ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਰਾਹ ਬਣਿਆ ਰਸਤੇ ਵਿੱਚ ਹੀ ਮੱਥਾ ਟੇਕ ਕੇ ਬਹਿ ਜਾਓ। ਬੀਬੀਆਂ ਬੀਬੀਆਂ ਵਾਲੇ ਪਾਸੇ, ਭਾਈ ਭਾਈਆਂ ਵਾਲੇ ਪਾਸੇ, ਰਾਹ ਵਿੱਚ ਹੀ ਮੱਥਾ ਟੇਕ ਕੇ ਸਾਰੇ ਦੂਰ ਹੀ ਬੈਠ ਜਾਓ ਖੁੱਲੇ ਹੋ ਕੇ। ਐਸਾ ਬੁਰਾ ਤੋਂ ਮੈਂ ਬਲ ਬਲ ਜਾਵਾਂ। ਪਿਆਰੇ ਬਣਾਏ ਸੀ ਉਹ ਲੁਕਦੇ ਫਿਰਦੇ ਨੇ ਕਿਉਂਕਿ ਕੇਸ ਉਹਨਾਂ ਤੇ ਵੀ ਚੱਲਦਾ ਹੈ ਆਖੋ ਸਪਨਾ ਹਾਂ ਜਿਹੜੇ ਇਹਨਾਂ ਨੇ ਬਣਾਏ ਸੀ ਨਾ ਪੁਲਿਸ ਲੱਭਦੀ ਫਿਰਦੀ ਆ ਉਹ ਲੱਭ ਨਹੀਂ ਰਹੇ ਵੀ ਹੈ ਕਿੱਥੇ ਨੇ ਜਿਨ੍ਹਾਂ ਨੇ ਰੰਗ ਵਾਲਾ ਪਾਣੀ ਪੀਤਾ ਸੀ ਇੱਥੇ ਵੇਖੋ ਪੰਜ ਪਿਆਰਿਆਂ ਦਾ ਬਾਣਾ ਪਾ ਕੇ ਪੰਜ ਸਿੰਘ ਆ ਜਾਣ ਸਾਡੇ ਸਿਰ ਝੁਕ ਜਾਂਦੇ ਆ ਸੋ ਇਹ ਪੂਰੇ ਗੁਰੂ ਦੀ ਨਿਸ਼ਾਨੀ ਆ ਐਸਿਆਂ ਗੁਰਾਂ ਤੋਂ ਮੈਂ ਗੱਲ ਬਣ ਜਾਵਾਂ ਐਸਿਆਂ ਗੁਰਾਂ ਤੋਂ ਮੈਂ ਗੱਲ ਬਣ ਜਾਵਾਂ ਐਸਿਆਂ ਗੁਰਾਂ ਹਾਰੀ ਗੁਰੇ ਆਪਣੇ ਦਿਓ ਹਾੜੀ ਸਤਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਪੰਜ ਪਿਆਰੇ ਸਟੇਜ ਤੇ ਇਸ ਕਰਕੇ ਲੈ ਕੇ ਆਉਂਦੇ ਆ ਕਿ ਲੋਕ ਅੱਜ ਐਕਟਰ ਐਕਟਰਾਂ ਵੱਲ ਵਹਿੰਦੇ ਨੇ ਉਹਨਾਂ ਵਰਗਾ ਪਹਿਰਾਵਾ ਪਾ ਲੈਂਦੇ ਨੇ ਗਾਉਣ ਵਾਲਿਆਂ ਵੱਲ ਵਹਿੰਦੇ ਨੇ ਉਹਨਾਂ ਵਰਗਾ ਪਹਿਰਾਵਾ ਪਾ ਲੈਂਦੇ ਨੇ ਪੰਜ ਪਿਆਰਿਆਂ ਨੂੰ ਤਾਂ ਲੈ ਕੇ ਆਈਦਾ ਕੋਈ ਪੰਜ ਪਿਆਰਿਆਂ ਵੱਲ ਵੇਖੇ ਤੇ ਕੋਈ ਆਖੇ ਮੈਂ ਇਹਨਾਂ ਵਰਗਾ ਬਾਣਾ ਪਾਉਣਾ ਆਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭਾਵੇਂ ਆਪਣੇ ਇਲਾਕੇ ਚ ਅੰਮ੍ਰਿਤ ਸੰਚਾਰ ਬੜੇ ਹੋਏ ਨੇ ਸੰਗਰਾਂਦ ਵਾਲੇ ਦਿਨ ਵੀ ਅੰਮ੍ਰਿਤ ਸੰਚਾਰ ਹੁੰਦਾ ਨੇੜੇ ਹੀ ਹੈ ਇਸ ਇਲਾਕੇ ਚੋਂ 100-200 ਪੁਰਾਣੀ ਹਰ ਸੰਗਰਾਂਦ ਤੇ ਹੀ ਜਾਂਦੇ ਰਹਿੰਦੇ ਨੇ ਪਿੰਡਾਂ ਚ ਅੱਜ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ 321 ਪੁਰਾਣੀ ਗੁਰੂ ਕੇ ਜਹਾਜ਼ ਚੜ੍ਹੇ ਜਿੱਥੇ ਪੰਥ ਵੱਲੋਂ 321 ਨੂੰ ਵਧਾਈ ਹੈ ਉੱਥੇ ਉਹਨਾਂ ਨੂੰ ਵਧਾਈ ਹੈ ਜਿਹੜੇ ਬਾਬੇ ਦੇ ਚੇਲੇ ਵਿੱਚ ਬੈਠੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਚੇਲੇ ਬਣ ਗਏ ਸਰਸੇ ਵਾਲੇ ਬਾਬੇ ਸਾਧ ਦੇ ਪ੍ਰੇਮੀ ਸਨ ਜਿਹੜੇ ਜੋ ਅੱਜ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗੇ ਨੇ ਮੈਂ ਉਹਨਾਂ ਨੂੰ ਖਾਸ ਕਰਕੇ ਵਧਾਈ ਦਿੰਦਾ ਤੁਸੀਂ ਸਿੰਘੋ ਭੈਣੋ ਵਧਾਈ ਦੇ ਪਾਤਰ ਹੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜ ਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਵੇਖੋ ਸੰਗਤ ਵਿੱਚ ਕਿੰਨਾ ਸਤਿਕਾਰ ਹੈ ਆਪ ਜੀ ਦਾ ਗਲਾਂ ਚ ਸਿਰਪਾਓ ਦਿੱਤੇ ਗਏ ਨੇ ਸਿਰਪਾਓ ਸਿਰ ਤੋਂ ਲੈ ਕੇ ਪੈਰਾਂ ਤੱਕ ਅਰਦਾਸ ਕਰਨੀ ਚਾਹੀਦੀ ਹੈ ਮਹਾਰਾਜ ਬੜੇ ਗੁਨਾਹ ਹੋਏ ਨੇ ਇਹ ਸਿਰ ਵੀ ਕਈ ਥਾਵਾਂ ਤੇ ਝੁਕਿਆ ਹੈ ਇਹ ਪੈਰ ਵੀ ਗਲਤ ਥਾਵਾਂ ਤੇ ਚੱਲ ਕੇ ਗਏ ਨੇ ਬਸ ਪੜਦਾ ਪਾ ਲਓ ਆਖੋ ਸਤਨਾਮ ਢੱਕ ਦਿਓ ਗੁਨਾਹਾਂ ਨੂੰ ਪਾਪਾਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਹੀ ਅਮਰ ਛਕਣ ਵਾਲਿਆਂ ਨੂੰ ਇਸੇ ਤਰ੍ਹਾਂ ਜੁੜੇ ਰਹਿਣਾ ਦੁਨਿਆਵੀ ਵਧਾਈਆਂ ਝੂਠੀਆਂ ਹੋ ਜਾਂਦੀਆਂ ਨੇ ਲੋਕ ਪੁੱਤ ਜੰਮੇ ਤੇ ਵਧਾਈ ਦਿੰਦੇ ਨੇ ਕੀ ਪਤਾ ਪੁੱਤ ਨੇ ਇੱਜ਼ਤ ਵਧਾਉਣੀ ਆ ਕਿ ਘਟਾਉਣੀ ਆ ਲੋਕ ਵਧਾਈ ਦਿੰਦੇ ਨੇ ਫਲਾਣਿਆਂ ਮੁੰਡੇ ਦਾ ਵਿਆਹ ਕਰ ਲਿਆ ਕੀ ਪਤਾ ਕਈ ਸੱਸਾਂ ਬਾਅਦ ਚ ਕਹਿੰਦੀਆਂ ਨੇ ਜਿੱਦਣ ਦਾ ਵਿਆਹ ਹੋਇਆ ਮੁੰਡਾ ਮੈਨੂੰ ਪੁੱਛਦਾ ਹੀ ਨਹੀਂ ਥੱਲੇ ਨੂੰ ਆ ਗਈ ਨਾ ਕਟਾਈ ਹੋ ਗਈ ਵਧਾਈ ਕਾਹਦੀ ਹੋਈ ਬੀਬੀ ਰੋਜ਼ ਪਿੱਪਲ ਕੋਲ ਜਾਇਆ ਕਰੇ ਮੱਥਾ ਟੇਕ ਕੇ ਆਖਿਆ ਕਰੇ ਪਿੱਪਲਾ ਮੈਨੂੰ ਨੂੰ ਦੇ ਮੇਰਾ ਮੁੰਡਾ ਵੱਡੀ ਉਮਰ ਦਾ ਹੋ ਗਿਆ ਵਿਆਹ ਨਹੀਂ ਹੁੰਦਾ कुदरती खेड वरत गई, मुंडे का विआह हो गया। 15 दिन पिछों फिर पिपल नू मथा टेके किसी ने पूछा, बीबी पहला तो तू पिपल को लाउंदी सां भी नू दे, हुण की होया? कहिंदी हुण पुठी अरदास करनी है। कहिंदे की? कहिंदे हुण कहिंदी है, जै वे पिपला जै, जिवें नू दित्ती आ उवें ही वापस लै। अगे क्यों? कहिंदे हुण जिद्दण दी ओ आई है, मैनू कोई पुछदा ही नहीं घर च। ਇਹ ਵਧਾਈਆਂ ਸਭ ਝੂਠੀਆਂ ਹੁੰਦੀਆਂ ਨੇ। ਅਸਲੀ ਵਧਾਈ ਉਹਨਾਂ ਨੂੰ ਦੇਣੀ ਚਾਹੀਦੀ ਹੈ ਜਿਹੜੇ ਗੁਰਮਤਿ ਦੇ ਰਾਹ ਉੱਤੇ ਤੁਰਦੇ ਨੇ। ਲੱਖ ਲੱਖ ਵਧਾਈਆਂ। ਅੱਗੇ ਨੂੰ ਵਧਣਾ, ਪਿੱਛੇ ਨਹੀਂ ਮੁੜਨਾ, ਹੁਣ ਰਹਿਤਾ ਰੱਖਣੀਆਂ। ਮਹਾਰਾਜ ਦੇ ਬਚਨ ਨੇ,
ਮੈਨੂੰ ਸਿੱਖਣਾ ਪਿਆਰਾ ਲੱਗਦਾ, ਰਹਿਤ ਪਿਆਰੀ ਲੱਗਦੀ। ਰਹਿਤ ਪਿਆਰੀ ਲੱਗਦੀ, ਮੈਨੂੰ ਸਿੱਖਣਾ
ਖੜੀਆਂ ਕਰਦੇ ਹੋ ਜੈਕਾਰਿਆਂ ਵਿੱਚ, ਉਵੇਂ ਫਿਰ ਕਰੋ। ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਜੈਕਾਰਾ, ਖੁਸ਼ੀ ਦਾ ਪ੍ਰਗਟਾਵਾ ਕਰਨ ਵਾਸਤੇ ਹੁੰਦਾ ਜੈਕਾਰਾ, ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਹੁੰਦਾ ਜੈਕਾਰਾ। ਜਿਨ੍ਹਾਂ ਨੂੰ ਖੁਸ਼ੀ ਹੈ ਉਹ ਸਾਰੇ ਜੈਕਾਰੇ ਲਾਉਣ ਤੇ ਟਾਈਮ ਬੜਾ ਲੱਗੇਗਾ, ਬਾਹਾਂ ਸਭ ਖੜੀਆਂ ਕਰਿਓ। ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ, ਸੰਗਿਓ ਨਾ ਸਾਰੇ ਬਾਹਾਂ ਖੜੀਆਂ ਕਰਿਓ। ਲਗਾਤਾਰ ਤਕਰੀਬਨ 6-7 ਸਾਲ ਤੋਂ ਦੀਵਾਨ ਲੱਗਦੇ ਆ ਰਹੇ ਨੇ ਸਮਾਣੇ। ਤੇ ਸਭ ਨੂੰ ਪਤਾ ਹੈ ਪੰਜ ਪਿਆਰਿਆਂ ਦਾ ਸਤਿਕਾਰ ਕਿਵੇਂ ਕੀਤਾ ਜਾਂਦਾ। ਸਾਰੇ ਕਿਰਪਾ ਕਰਕੇ ਬਾਹਾਂ ਖੜੀਆਂ ਕਰਿਓ ਚੜ੍ਹਦੀ ਕਲਾ ਨਾਲ। ਪੰਥ ਦੀ ਚੜ੍ਹਦੀ ਕਲਾ ਹਰ ਇੱਕ ਨੂੰ ਲੋੜਨੀ ਚਾਹੀਦੀ ਹੈ। ਬਾਹਾਂ ਅੱਗੇ ਵੀ ਖੜੀਆਂ ਕਰਨੇ ਆ, ਪਰ ਹੁਣ ਜ਼ਿਆਦਾ ਲੋੜ ਹੈ। ਹੁਣ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ, ਹੁਣ ਕਹਿਣ ਦੀ ਲੋੜ ਆ। ਸਾਰੇ ਕਿਰਪਾ ਕਰੋ, ਬੋਲੇ ਸੋ ਨਿਹਾਲ ਹਾਲ।
ਵੀ ਚਲਾਇਓ ਸਭ ਸਿੱਖਣ ਕੋ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੋ ਸੋ ਨਿਹਾਲ ਸਤਿ ਅਕਾਲ 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 ਬੋਲੋ ਸੋ ਨਿਹਾਲ
ਨਿਭ ਜੇ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਮੁਰੀਦਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਮੁਰੀਦਾਂ ਦੀ
ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ ਮੁਰੀਦਾਂ ਦੀ ਵਾਹਿਗੁਰੂ ਨਿਭ ਜੇ ਸਾਡੀ ਪੀਰਾਂ ਨਾਲ
ਜਾਣ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਲੱਗੀਆਂ ਸਾਡੀਆਂ ਨਿਭ ਜਾਣ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਨਾਲ ਨਿਭ ਜਾਣ ਗੁਰਮਖੋ ਸਿੱਖ ਆਖਦੇ ਨੇ ਬਾਬੇ ਨੂੰ ਸਜ਼ਾ ਨਹੀਂ ਮਿਲੀ ਸਜ਼ਾ ਮੈਂ ਪਿਛਲੇ ਦੀਵਾਨਾਂ ਵਿੱਚ ਵੀ ਅਰਜ ਕਰਦਾ ਰਿਹਾ ਜਿਹੜੇ ਬੰਦੇ ਨੂੰ ਉਹਦੇ ਘਰ ਵਿੱਚ ਹੀ ਕੈਦ ਹੋ ਜਾਵੇ ਉਦੋਂ ਵੱਡੀ ਸਜ਼ਾ ਹੋਰ ਕੀ ਹੋਏਗੀ ਨਾ ਰਾਜਸਥਾਨ ਜਾ ਸਕਦਾ ਨਾ ਹਰਿਆਣੇ ਚ ਜਾ ਸਕਦਾ ਆਪਣੇ ਡੇਰੇ ਤੋਂ ਬਾਹਰ ਨਹੀਂ ਨਿਕਲ ਸਕਦਾ ਇਹ ਸਜ਼ਾ ਨੀ ਇਹ ਵੀ ਤੇ ਸਜ਼ਾ ਹੀ ਆ
ਉਹ ਜਿਹੜੇ ਬੰਦੇ ਦੀ ਅਣਖ ਜ਼ਮੀਰ ਮਰ ਜਾ ਤਰਕ ਮਾਰ ਕੇ ਮਰੇ ਦਾ ਮਾਰਨਾ ਕੀ ਹੱਕ ਮੰਗਣੋ ਡਰਨ ਡਰਪੋਕ ਜਿਹੜੇ ਉਹਨਾਂ ਜੰਗ ਦੇ ਵਿੱਚ ਲਲਕਾਰਨਾ ਕੀ ਬਿੱਲੀ ਵੇਖ ਕੇ ਜਿਹੜੇ ਨੇ ਸਹਿਮ ਜਾਂਦੇ ਉਹਨਾਂ ਸ਼ੋਦਿਆ ਸ਼ੇਰ ਨੂੰ ਮਾਰਨਾ ਕੀ ਗਰਕੇ ਆਪ ਕੁਕਰਮਾਂ ਦੇ ਕੂਪ ਜਿਹੜਾ ਉਹਨੇ ਕਿਸੇ ਦੇ ਬੇੜੇ ਨੂੰ ਤਾਰਨਾ ਕੀ
ਸੰਗਤੇ ਜਿਹੜਾ ਕੁਕਰਮਾਂ ਦੇ ਖੂਹ ਵਿੱਚ ਆਪ ਡਿੱਗਿਆ ਹੋਵੇ ਉਹ ਕਿਸੇ ਦਾ ਬੇੜਾ ਕੀ ਬੰਨੇ ਲਾਏਗਾ ਜਿਹੜਾ ਖੁਦ ਹੀ ਕੁਕਰਮਾਂ ਦੇ ਖੂਹ 'ਚ ਡਿੱਗਿਆ ਉਹਨੇ ਕੀ ਕਿਸੇ ਨੂੰ ਪਾਰ ਕਰ ਦੇਣਾ
ਗਰਕੇ ਆਪ ਕੁਕਰਮਾਂ ਦੇ ਕੂਪ ਜਿਹੜਾ ਉਹਨੇ ਕਿਸੇ ਦੇ ਬੇੜੇ ਨੂੰ ਤਾਰਨਾ ਕੀ ਸੰਗਤੇ ਲੋਭੀਆਂ ਪਤਤ ਪਖੰਡੀਆਂ ਨੇ ਦੇ ਕੇ ਧਰਮ ਉਪਦੇਸ਼ ਉਧਾਰਨਾ ਕੀ
ਹੁਣ ਤੇ ਕੋਈ ਅਰਦਾਸ ਹੋ ਸਕਦੀ ਆ ਬਾਜਾਂ ਵਾਲਿਆ
ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਅੱਜ ਫੇਰ ਪੈ ਸਾਨੂੰ ਲਲਕਾਰਦੇ ਨੇ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ
ਹਮੇਸ਼ਾ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ
ਪੰਥ ਘੇਰਿਆ ਪਖੰਡੀਆਂ ਨੇ ਤੇਰਾ ਲਾਲ ਰੱਖੀ ਬਾਜਾਂ ਵਾਲਿਆ ਪੰਥ ਘੇਰਿਆ ਪਖੰਡੀਆਂ ਨੇ ਤੇਰਾ ਲਾਲ ਰੱਖੀ ਬਾਜਾਂ ਵਾਲਿਆ ਪੰਥ ਘੇਰਿਆ ਪਖੰਡੀਆਂ ਨੇ ਤੇਰਾ
ਵੇਖੋ ਵੇਖੋ ਪੂਰੇ ਸਤਿਗੁਰੂ ਦੇ ਸੇਵਕ ਕੈਸੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ੇਰ ਨੂੰ ਪਿੰਜਰੇ ਚ ਪਾ ਲਿਆ। ਸੱਚੇ ਪਾਤਸ਼ਾਹ ਦਾ ਬੜਾ ਪਿਆਰ ਵਾਲਾ ਸੇਵਕ ਸੀ ਬਾਬਾ ਬੰਦਾ ਸਿੰਘ ਬਹਾਦਰ। ਹਾਥੀ ਉੱਤੇ ਰੱਖਿਆ ਪਿੰਜਰਾ, ਲਾਲ ਰੰਗ ਦੇ ਕੱਪੜੇ ਪਵਾਏ, ਲਾਹੌਰ ਤੋਂ ਦਿੱਲੀ ਤੱਕ ਜਲੂਸ ਕੱਢਿਆ ਜਾਣਾ ਸੀ। ਪਤਾ ਲੱਗੇ ਕਿ ਪੰਜਾਬ ਵਿੱਚ ਸਿੱਖ ਨਹੀਂ ਰਿਹਾ ਕੋਈ। ਉਸ ਵੇਲੇ ਫਰੁਖਸੀਅਰ ਖਾਨ ਕਹਿੰਦਾ ਸੀ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਦਿੱਤਾ ਜਾਵੇ ਮੁੜ ਕੇ ਸਿੱਖ ਪੈਦਾ ਹੀ ਨਹੀਂ ਹੋਣਗੇ। ਉਦੋਂ ਬਾਅਦ ਸਿੱਖੀ ਖਤਮ। ਜਿੱਦਣ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਿਆ ਤੇ ਸੰਗਤ ਜੀ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਚ ਪਾ ਕੇ ਹਾਥੀ ਉੱਤੇ ਰੱਖ ਕੇ ਲੈ ਕੇ ਗਏ, ਲਾਲ ਰੰਗ ਦੀ ਪੁਸ਼ਾਕ ਪਵਾਈ, ਲਾਲ ਰੰਗ ਦੇ ਕੱਪੜੇ ਪਵਾਏ। 700 ਜਿਉਂਦਾ ਸਿੰਘ ਉਸ ਵੇਲੇ ਕਹਿੰਦੇ ਜਲੂਸ ਵੱਡਾ ਚਾਹੀਦਾ, ਫਿਰ ਐਂ ਕਰੋ ਪੰਜਾਬ ਦੇ ਕੱਲੇ ਕੱਲੇ ਪਿੰਡ ਚ ਜਾਓ, ਜਿਹੜਾ ਸਿੰਘ ਜਿਉਂਦਾ ਮਿਲੇ ਉਹਦਾ ਸਿਰ ਵੱਢ ਕੇ ਲੈ ਆਓ। ਫਿਰ ਕੱਲੇ ਕੱਲੇ ਪਿੰਡ ਚ ਗਏ, ਬੱਚੇ ਬੀਬੀਆਂ ਬਜ਼ੁਰਗ ਜਿਹੜਾ ਮਿਲਿਆ ਉਹਨਾਂ ਦੇ ਸਿਰ ਵੱਢੇ। 750 ਗੱਡਾ ਸਿੰਘਾਂ ਦੇ ਸਿਰਾਂ ਦਾ ਭਰ ਗਿਆ। 750 ਗੱਡਾ ਸਿੰਘਾਂ ਦੇ ਸਿਰਾਂ ਦਾ ਭਰਿਆ, 700 ਜਿਉਂਦਾ ਸਿੰਘ ਫੜਿਆ। ਸਭ ਤੋਂ ਅੱਗੇ ਹਾਥੀ ਤੇ ਬਾਬੇ ਬੰਦਾ ਸਿੰਘ ਬਹਾਦਰ ਦਾ ਪਿੰਜਰਾ ਸੀ, ਉਦੋਂ ਪਿੱਛੇ 700 ਜਿਹੜੇ ਜਿਉਂਦੇ ਫੜੇ ਸੀ, ਉਦੋਂ ਪਿੱਛੇ 750 ਗੱਡਾ ਸੀ ਜਿਹੜਾ ਸਿੰਘਾਂ ਦੇ ਸਿਰਾਂ ਦਾ ਭਰਿਆ ਹੋਇਆ ਸੀ, ਤੇ ਸਭ ਤੋਂ ਅੱਗੇ ਬਿੱਲੀ ਨੂੰ ਮਾਰ ਕੇ ਉਹਦਾ ਸਿਰ ਟੰਗਿਆ ਹੋਇਆ ਸੀ। ਬਿੱਲੀ ਦਾ ਸਿਰ ਇਸ ਕਰਕੇ ਟੰਗਿਆ ਸੀ ਵੀ ਪਤਾ ਲੱਗ ਜੇ ਦੁਨੀਆਂ ਨੂੰ ਵੀ ਪੰਜਾਬ 'ਚ ਅਸੀਂ ਸਿੱਖ ਤੇ ਕੀ, ਅਸੀਂ ਕੋਈ ਜਾਨਵਰ ਵੀ ਨਹੀਂ ਛੱਡਿਆ, ਅਸੀਂ ਪਸ਼ੂ ਵੀ ਨਹੀਂ ਛੱਡੇ, ਸਭ ਖਤਮ ਕਰ ਦਿੱਤੇ ਨੇ, ਗੱਡੇ ਭਰ ਗਏ, ਹੁਣ ਸਿੱਖ ਮੁੜ ਕੇ ਪੈਦਾ ਹੀ ਨਹੀਂ ਹੋਣਗੇ। ਜਦੋਂ ਭਰ ਕੇ ਲੈ ਕੇ ਗਏ, ਬੜਾ ਵੱਡਾ ਜਲੂਸ ਸੀ। ਵੇਖੋ ਜਿਵੇਂ ਨਗਰ ਕੀਰਤਨ ਜਾਂਦਾ ਨਾ, ਅੱਗੇ ਅੱਗੇ ਪੰਜ ਪਿਆਰੇ ਜਾਂਦੇ ਨੇ, ਫਿਰ ਗੁਰੂ ਸਾਹਿਬ ਦਾ ਸਰੂਪ ਜਾਂਦਾ, ਫਿਰ ਮਗਰ ਮਗਰ ਕੀਰਤਨ ਵਾਲੀਆਂ ਸੰਗਤਾਂ ਹੁੰਦੀਆਂ ਨੇ, ਉਦੋਂ ਪਿੱਛੇ ਫਿਰ ਉਦਾਂ ਟਰਾਲੀਆਂ ਹੁੰਦੀਆਂ ਨੇ। ਬਹੁਤ ਵੱਡੀ ਗਿਣਤੀ ਸੀ ਇਹਨਾਂ ਦੀ। ਅੱਗੇ ਬਾਬਾ ਬੰਦਾ ਸਿੰਘ ਬਹਾਦਰ ਹਾਥੀ ਦੇ ਉੱਤੇ, ਹਾਥੀ ਤੇ ਪਿੰਜਰਾ। ਲੋਕ ਵੱਟੇ ਮਾਰਦੇ ਸੀ, ਰੋੜੇ ਮਾਰਦੇ ਸੀ ਸੜਕਾਂ ਤੋਂ ਲੰਘਦਿਆਂ, ਤੇ ਪਿੱਛੇ ਜੇ ਇੱਕ ਨਗਰ ਕੀਰਤਨ ਨਿਕਲਿਆ ਦਿੱਲੀ ਤੋਂ ਲੈ ਕੇ ਲਾਹੌਰ ਤੱਕ, ਦਿੱਲੀ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ। ਉਸ ਨਗਰ ਕੀਰਤਨ ਦਾ ਰੂਟ ਦਾਸ ਨੇ ਇਸ਼ਤਿਹਾਰ ਵਿੱਚ ਵੇਖਿਆ ਤੇ ਬੜੀ ਖੁਸ਼ੀ ਹੋਈ, ਬੜੀ ਖੁਸ਼ੀ ਹੋਈ ਕਿ 300 ਸਾਲ ਅਜੇ ਪੂਰਾ ਨਹੀਂ ਹੋਇਆ, 300 ਸਾਲ ਅਜੇ ਹੋਣਾ ਹੈ, ਬਹੁਤ ਟਾਈਮ ਪਿਆ, ਕਈ ਸਾਲ ਪਏ ਨੇ। ਬਾਬਾ ਬੰਦਾ ਸਿੰਘ ਬਹਾਦਰ ਦਾ ਜਲੂਸ ਕੱਢਿਆ ਸੀ, 750 ਗੱਡਾ ਸਿੰਘਾਂ ਦੇ ਸਿਰਾਂ ਦਾ ਭਰ ਕੇ ਕੱਢਿਆ ਸੀ, ਇਹੀ ਰੋਡ ਸੀ ਜਿਹੜਾ ਦਿੱਲੀ ਤੋਂ, ਆ ਜਿਹੜਾ ਸਾਧ ਸੰਗਤ ਅੰਮ੍ਰਿਤਸਰ ਤੋਂ ਵੱਡਾ ਰੋਡ ਜਾਂਦਾ ਹੈ ਦਿੱਲੀ ਨੂੰ, ਇਹੀ ਰਾਹ ਉਦੋਂ ਹੁੰਦਾ ਸੀ, ਉਦੋਂ ਇਹ ਰਾਹ ਕੱਚਾ ਸੀ, ਹੁਣ ਇਹ ਰਾਹ ਪੱਕਾ ਹੈ। ਤੇ ਉਸ ਵੇਲੇ ਇਸੇ ਰੂਟ ਤੋਂ ਲੋਕ ਵੱਟੇ ਮਾਰਦੇ ਸੀ, ਪੱਥਰ ਮਾਰਦੇ ਸੀ ਤੇ ਕਹਿੰਦੇ ਸੀ ਸਿੱਖ ਪੈਦਾ ਨਹੀਂ ਹੋਣਗੇ, 300 ਸਾਲ ਅਜੇ ਪੂਰਾ ਨਹੀਂ ਹੋਇਆ, ਹੁਣ ਸਿੰਘ ਹੱਲਾ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਮਰ ਦੀ ਪਾਲਕੀ ਅੱਗੇ, ਸੋਨੇ ਦੀ ਪਾਲਕੀ ਚ ਗਿਆ ਨਗਰ ਕੀਰਤਨ, ਸੋਨੇ ਦੀ ਪਾਲਕੀ ਵਿੱਚ ਗੁਰੂ ਸਾਹਿਬ ਦਾ ਸਰੂਪ, ਤੇ ਮਗਰ ਲੱਖਾਂ ਸੰਗਤਾਂ, ਹੁਣ ਵੱਟੇ ਉਦੋਂ ਪੈਂਦੇ ਸੀ, ਹੁਣ ਫੁੱਲਾਂ ਦੀ ਵਰਖਾ ਹੋ ਰਹੀ ਸੀ। ਆਖੋ ਸਤਨਾਮ ਹੁਣ ਹੁਣ ਫੁੱਲਾਂ ਦੀ ਵਰਖਾ ਕੀਤੀ ਗਈ ਆ। ਉਸ ਵੇਲੇ ਕਹਿੰਦੇ ਸੀ ਸਿੱਖ ਪੈਦਾ ਨਹੀਂ ਹੋਣਗੇ, ਪਰ ਕੀ ਪਤਾ ਸੀ ਇਹਨਾਂ ਹੀ ਰੂਟਾਂ ਤੋਂ ਇੱਕ ਦਿਨ ਇਹਨਾਂ ਨੇ ਵੱਡੇ ਵੱਡੇ ਨਗਰ ਕੀਰਤਨ ਕੱਢਣੇ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਹੁੰਦਾ ਸੀ ਉਹ ਜੋ ਮਰਜ਼ੀ ਕਰ ਲਓ, ਜਿਵੇਂ ਬੀਬੀਆਂ ਨੇ ਵੀ ਆਖਿਆ ਸੀ ਮੀਰ ਮੰਨੂ ਨੂੰ, ਜਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ, ਜਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ, ਜਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ, ਜਾਲਮਾ ਸਿੰਘ ਮੁਕਾਓਗੇ ਹੋਣੀ ਹੋਰ ਪੈਦਾ ਹੋ ਜਾਣਗੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ ਜਿਉਂ ਸਾਨੂੰ ਵੱਢਦਾ ਸੀ ਦੂਣ ਸਵਾਏ ਹੋਏ ਅਸੀਂ ਵਧਾਂਗੇ ਸਾਡੀ ਗਿਣਤੀ ਖਤਮ ਨਹੀਂ ਹੋ ਸਕਦੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਗਏ ਦਿੱਲੀ ਉਹ ਜਲੂਸ ਦਿੱਲੀ ਪਹੁੰਚਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦਾ 700 ਸਿੰਘ ਸੀ ਫਰਕਸੀਅਰ ਦੀ ਕਚਹਿਰੀ ਚ ਲੈ ਕੇ ਗਏ ਹਾਥੀ ਦੇ ਉੱਤੇ ਪਿੰਜਰਾ ਹਾਥੀ ਤੇ ਪਿੰਜਰਾ ਪਿੰਜਰੇ ਦੇ ਨਾਲ ਸੰਗਲ ਬੰਨੇ ਹੋਏ ਸੀ ਬਾਬੇ ਦੇ ਹੱਥਾਂ ਨੂੰ ਹੱਥਕੜੀਆਂ ਪੈਰਾਂ ਨੂੰ ਬੇੜੀਆਂ ਸੀ ਫਰਕਸੀਅਰ ਖਾਨ ਇੱਕ ਥੰਮਲੇ ਦੇ ਓਹਲੇ ਹੋ ਕੇ ਵੇਖਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਵਿੱਚ ਨਾਲ ਦੇ ਕਹਿੰਦੇ ਨੇ ਤੁਸੀਂ ਬਾਦਸ਼ਾਹ ਹੋ ਦਿੱਲੀ ਦੇ ਤਖ਼ਤ ਤੇ ਬੈਠੇ ਹੋ ਉਹ ਪਿੰਜਰੇ ਵਿੱਚ ਤਖ਼ਤ ਤੇ ਬਹਿ ਕੇ ਸਾਹਮਣੇ ਵੇਖੋ ਥੰਮਲੇ ਓਹਲੇ ਹੋ ਕੇ ਥੋੜਾ ਜਿਹਾ ਸਿਰ ਬਾਹਰ ਕੱਢ ਕੇ ਕਿਉਂ ਵਹਿੰਦੇ ਹੋ ਉਸ ਵੇਲੇ ਫਰੋਕਸੀਅਰ ਕਹਿੰਦਾ ਮੈਨੂੰ ਡਰ ਲੱਗਦਾ ਕਿਤੇ ਪਿੰਜਰਾ ਤੋੜ ਕੇ ਨਾ ਆ ਜਾਏ ਇੰਨਾ ਤੇਜ ਸੀ ਸਿੱਖ ਇੰਨਾ ਤੇਜ ਸੀ ਖਾਲਸੇ ਦਾ ਕਹਿੰਦੇ ਡਰ ਲੱਗਦਾ ਕਿਤੇ ਪਿੰਜਰਾ ਤੋੜ ਕੇ ਨਾ ਆ ਗਿਆ ਐਸਾ ਤੇਜ ਸੀ ਗੁਰੂ ਕੇ ਖਾਲਸੇ ਦਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੜਾ ਮਨਾਇਆ ਜਵਾਬ ਦੇ ਦਿੱਤਾ ਕਹਿੰਦੇ ਮਰਨੀ ਮਰ ਜਾਂਗਾ ਸਿੱਖੀ ਛੱਡਣ ਦੀ ਗੱਲ ਕਰਦੇ ਹੋ ਓਏ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਮੈਂ ਸਿੱਖੀ ਛੱਡ ਦਿਆਂਗਾ ਕਿਤੇ ਗੁਰਮੁਖੋ ਕਈ ਲੋਕ ਇਹ ਕਹਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਹੋ ਗਿਆ ਸੀ ਤਾਂ ਉਹਦੇ ਨਾਲ ਬਣੀ ਸੀ ਸਾਰੀ ਗੱਲ ਬਹੁਤ ਇਤਿਹਾਸਕਾਰਾਂ ਨੇ ਲਿਖੀ ਇਹ ਗੱਲ ਤੇ ਕਈ ਪ੍ਰਚਾਰਕ ਸਾਡੇ ਸਟੇਜਾਂ ਤੇ ਕਹਿੰਦੇ ਵੀ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਹੋ ਗਿਆ ਸੀ ਜੀ ਤਾਂ ਹੀ ਇਹ ਕੁਝ ਹੋਇਆ ਸੀ ਉਹਦੇ ਨਾਲ ਪਰ ਗੁਰਮੁਖੋ ਐਡੇ ਵੱਡੇ ਸ਼ਹੀਦ ਨੂੰ ਬੇਮੁੱਖ ਕਹਿਣਾ ਇਹ ਸਾਨੂੰ ਨਹੀਂ ਸੋਭਦਾ ਪਹਿਲੀ ਗੱਲ ਤੇ ਇਹ ਕਿ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਨਹੀਂ ਸੀ ਹੋਇਆ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਨਹੀਂ ਸੀ ਕਹਿੰਦਾ ਆਪਣੇ ਆਪ ਨੂੰ ਮੈਨੂੰ ਗੁਰੂ ਆਖੋ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਦੀ ਕਲਾ ਵੇਖ ਕੇ ਗੁਰੂ ਕਹਿਣ ਲੱਗ ਪਏ ਸੀ ਬਾਬੇ ਨੇ ਨਹੀਂ ਸੀ ਕਹਾਇਆ ਫਿਰ ਦੂਜੀ ਗੱਲ ਅੱਜ ਕੱਲ੍ਹ ਪ੍ਰਚਾਰਕ ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨੇ ਵਿਆਹ ਕਰਾ ਲਿਆ ਸੀ ਮਹਾਰਾਜ ਨੇ ਕਿਹਾ ਸੀ ਵਿਆਹ ਨਾ ਕਰਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਵਿੱਚ ਕਿਸੇ ਨੂੰ ਇਹ ਨਹੀਂ ਆਖਿਆ ਕਿ ਤੂੰ ਵਿਆਹ ਨਾ ਕਰਾਈ ਸੱਚੇ ਪਾਤਸ਼ਾਹ ਦੀਆਂ ਆਪਣੀਆਂ ਤਿੰਨ ਛਾਦੀਆਂ ਹੋਈਆਂ ਸੀ ਮਹਾਰਾਜ ਨੇ ਕਿਤੇ ਨਹੀਂ ਆਖਿਆ ਕਿਸੇ ਨੂੰ ਕਿ ਤੂੰ ਵਿਆਹ ਨਾ ਕਰਾਈ ਆਪਣੀ ਮਰਜ਼ੀ ਨਾਲ ਕੋਈ ਕਰਾਵੇ ਭਾਵੇਂ ਨਾ ਕਰਾਵੇ ਇਹ ਅਗਲੇ ਦੀ ਮਰਜ਼ੀ ਹੈ ਪਰ ਮਹਾਰਾਜ ਨੇ ਨਹੀਂ ਆਖਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੁਣ ਤੱਕ ਦਾ ਸਿਧਾਂਤ ਛਾਦੀ ਦਾ ਗ੍ਰਿਸ਼ਤ ਮਾਰਗ ਦਾ ਤੁਰਿਆ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਉਸ ਨੂੰ ਕਿਵੇਂ ਉਲਟ ਕਰ ਦਿੰਦੇ ਵੀ ਤੂੰ ਵਿਆਹ ਨਾ ਕਰਾਈ ਤੇ ਬਾਬਾ ਬੰਦਾ ਸਿੰਘ ਬਹਾਦਰ ਪਹਿਲੀ ਗੱਲ ਤੇ ਬੇਮੁੱਖ ਹੋਇਆ ਹੀ ਨਹੀਂ ਤੇ ਜੇ ਹੋਇਆ ਤੇ ਅੱਜ ਪ੍ਰਚਾਰਕਾਂ ਨੂੰ ਸਟੇਜ ਤੇ ਨਹੀਂ ਕਹਿਣਾ ਚਾਹੀਦਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪੜ੍ਹ ਕੇ ਵੱਡਿਆਂ ਵੱਡਿਆਂ ਦਾ ਦਿਲ ਕੰਬ ਜਾਂਦਾ ਹੈ ਵੀ ਬਾਬਾ ਸ਼ਹੀਦ ਕਿਵੇਂ ਕੀਤਾ ਗਿਆ ਸੀ ਤੇ ਉੱਥੇ ਫਿਰ ਬੇਮੁੱਖ ਕਹਿਣਾ ਇਹ ਬਹੁਤ ਮਾੜੀ ਗੱਲ ਆ ਐਡੇ ਵੱਡੇ ਸ਼ਹੀਦ ਨੂੰ ਬੇਮੁੱਖ ਦਾ ਦਰਜਾ ਦੇਣਾ ਬਹੁਤ ਮਾੜੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਬੇਮੁੱਖ ਨਹੀਂ ਸੀ ਹੋਇਆ ਗੁਰਮੁਖੋ ਉਹ ਪਿਆਰ ਵਾਲਾ ਗੁਰੂ ਕਾ ਸਿੱਖ ਸੀ ਵੇਖੋ ਈਸਾਈ ਨੇ ਨਾ ਜਿਹੜੇ ਈਸਾਈ ਉਹ 13 ਨੰਬਰ ਅੰਕੜੇ ਨਾਲ ਪਿਆਰ ਨਹੀਂ ਕਰਦੇ ਉਹਨਾਂ ਨੂੰ 13 ਨਾਲ ਬੜੀ ਨਫ਼ਰਤ ਹੈ ਜਿਹੜੇ ਜਹਾਜ਼ ਉਧਰਲੇ ਨੇ ਉਧਰ ਦੀਆਂ ਏਅਰਲਾਈਨਜ਼ ਹਨ ਜਿਹੜੇ ਤੇ ਇੱਧਰ ਦੀਆਂ ਨੇ ਉਹਨਾਂ ਵਿੱਚ ਤੇ 13 ਨੰਬਰ ਸੀਟ ਹੋਏਗੀ ਜਿਹੜੇ ਉਧਰਲੇ ਜਹਾਜ਼ ਨੇ ਉਹਨਾਂ ਦੇ ਵਿੱਚ 1 ਨੰਬਰ 2 ਨੰਬਰ 3 ਨੰਬਰ ਏਦਾਂ ਸੀਟਾਂ ਹੋਣਗੀਆਂ ਕਈਆਂ 'ਚ 12 ਨੰਬਰ ਹੈ 13 ਵਿੱਚ ਹੈ ਹੀ ਨਹੀਂ 13 ਨੰਬਰ ਸੀਟ ਹੀ ਨਹੀਂ ਜਹਾਜ਼ 'ਚ 13 ਨੰਬਰ ਮਕਾਨ ਨਹੀਂ ਕਿਤੇ ਕਈ ਥਾਵਾਂ ਤੇ 13 ਨੰਬਰ ਸਟਰੀਟ ਨਹੀਂ 13 ਨੰਬਰ ਗੱਡੀ ਦਾ ਨੰਬਰ ਨਹੀਂ ਲੈਂਦੇ ਉਹ ਕਹਿਣਗੇ 13 ਨਹੀਂ ਸਾਨੂੰ ਚੰਗਾ ਲੱਗਦਾ ਕੀ ਗੱਲ ਬਈ ਗੁਰੂ ਨਾਨਕ ਦੇ ਘਰ ਵਿੱਚ ਤੇ ਹੈ 13 13 ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੋਦੀ ਖਾਨੇ 'ਚ ਬਹਿ ਕੇ 11 12 13 ਤੇ ਆ ਕੇ ਰੁਕ ਗਏ ਤੋਲੀ ਗਏ ਪਰ 13 13 ਹੀ ਬੋਲੀ ਮੋਦੀ ਖਾਨੇ ਵਿੱਚ ਬਾਬਾ 13 13 ਤੋਲ 13 ਕਿਉਂ ਮਹਾਰਾਜ ਕਹਿੰਦੇ 13 ਜਦੋਂ ਕਹਿੰਦੇ ਆ ਤੇ 13 ਰੱਬ ਯਾਦ ਆਉਂਦਾ ਵੀ ਮੈਂ ਨਹੀਂ ਤੂੰ 13 ਤੇ ਸਤਸੰਗ ਤੋਂ 13 ਨਾਲ ਨਫ਼ਰਤ ਬੜੀ ਕਰਦੇ ਨੇ ਕਿਉਂ ਕਿਉਂਕਿ ਈਸਾ ਜੀ ਨੂੰ ਜਦੋਂ ਸ਼ਹੀਦ ਕੀਤਾ ਗਿਆ ਸਤਸੰਗਤ ਉਹਨਾਂ ਨੂੰ 13 ਬੰਦੇ ਸਨ ਉਹਨਾਂ ਦੇ ਨਾਲ 13 ਸਾਥੀ ਸਨ ਰਾਤ ਵੇਲੇ ਨਾਲ ਸਨ, ਸਵੇਰ ਵੇਲੇ ਲਾਲਚ ਵਸ ਹੋ ਕੇ, ਮਾਇਆ ਦੇ ਲਾਲਚੀ ਹੋ ਕੇ ਉਹਨਾਂ 13 ਬੰਦਿਆਂ ਨੇ ਈਸਾ ਜੀ ਨਾਲ ਧੋਖਾ ਕੀਤਾ ਸੀ। ਤੇ ਅੰਗਰੇਜ਼ ਜਿਹੜੇ ਨੇ ਉਹ 13 ਤੇ ਭਰੋਸਾ ਨਹੀਂ ਕਰਦੇ, ਕਹਿੰਦੇ 11 ਤੇ ਕਰ ਲਿਓ, 12 ਤੇ ਭਰੋਸਾ ਕਰ ਲਿਓ, 15 ਤੇ 14 ਤੇ ਕਰ ਲਿਓ, ਉਹ 13 ਤੇ ਭਰੋਸਾ ਨਾ ਕਰਿਓ। ਉਹ ਆਪਦੇ ਗੁਰੂ ਨੂੰ ਮੰਨਦੇ ਨੇ 13 ਤੇ। ਆਪਣੇ ਜਿਹੜਾ ਚੰਡੀਗੜ੍ਹ ਦਾ ਨਕਸ਼ਾ ਹੈ ਨਾ, ਚੰਡੀਗੜ੍ਹ ਦਾ, ਇਹ ਅੰਗਰੇਜ਼ਾਂ ਦਾ ਬਣਾਇਆ ਹੋਇਆ। ਤੇ ਚੰਡੀਗੜ੍ਹ ਦੇ ਵਿੱਚ 10 ਨੰਬਰ ਸੈਕਟਰ ਹੈਗਾ, 11 ਨੰਬਰ ਹੈਗਾ, 12 ਨੰਬਰ ਹੈ, 14 ਨੰਬਰ ਹੈ, 13 ਨੰਬਰ ਸੈਕਟਰ ਹੀ ਨਹੀਂ ਹੈ ਚੰਡੀਗੜ੍ਹ ਵਿੱਚ। ਚੰਡੀਗੜ੍ਹ ਦਾ ਨਕਸ਼ਾ ਅੰਗਰੇਜ਼ਾਂ ਦਾ ਬਣਾਇਆ ਹੋਇਆ। ਤੇ 13 ਉਹਨਾਂ ਨੂੰ ਬੜਾ ਭੈੜਾ ਲੱਗਦਾ, 13 ਨਾਲ ਉਹ ਬਹੁਤ ਨਫ਼ਰਤ ਕਰਦੇ ਨੇ। ਤੇ ਸੰਗਤ ਜੀ ਕਿਉਂ ਕਰਦੇ ਨੇ? ਕਹਿੰਦੇ ਇਹਨਾਂ ਨੇ ਧੋਖਾ ਕੀਤਾ ਸੀ 13 ਜਣਿਆਂ ਨੇ। ਪਰ ਇੱਕ ਗੱਲ ਕਮਾਲ ਦੀ ਆ, ਉਹਨਾਂ ਧੋਖੇਬਾਜ਼ਾਂ ਦਾ ਨਾਂ ਅੰਗਰੇਜ਼ਾਂ ਨੇ ਜੱਗ ਜਾਹਰ ਨਹੀਂ ਹੋਣ ਦਿੱਤਾ। ਅੱਜ ਤੱਕ ਉਹਨਾਂ 13 ਦਾ ਨਾਂ ਨਹੀਂ ਕੋਈ ਜਾਣਦਾ ਵੀ ਉਹ ਕਿਹੜੇ ਕਿਹੜੇ ਬੰਦੇ ਸਨ। ਭਾਵੇਂ ਉਹ ਬੇਮੁਖ ਸਨ, ਭਾਵੇਂ ਉਹਨਾਂ ਨੇ ਧੋਖਾ ਕੀਤਾ, ਉਹ 13 ਧੋਖੇਬਾਜ਼ ਸਨ, ਪਰ ਉਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਵੀ ਉਹ ਧੋਖੇਬਾਜ਼ ਕੌਣ ਸਨ। ਤੇ ਦੁੱਖ ਦੀ ਗੱਲ ਇਹ ਆ ਕਿ ਸਾਡਾ ਏਡਾ ਵੱਡਾ ਸ਼ਹੀਦ ਆ, ਸਾਡੇ ਅੱਜ ਆਪਣੇ ਹੀ ਸਿੱਖ ਕਹੀ ਜਾਂਦੇ ਆ, ਉਹ ਤੇ ਜੀ ਬੇਮੁੱਖ ਹੋ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ, ਤਾਂ ਉਹਦੇ ਨਾਲ ਇਹ ਕੁਛ ਬਣਿਆ ਸੀ। ਪਰ ਨਹੀਂ, ਇਹ ਗੱਲ ਸਾਨੂੰ ਕਦੇ ਨਹੀਂ ਕਹਿਣੀ ਚਾਹੀਦੀ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਨਾਨਾ ਮੰਨਿਆ ਤੇ ਕਹਿੰਦੇ ਮੌਤ ਨੂੰ ਵੇਖ ਕੇ ਮੌਤ ਯਾਦ ਆ ਜਾਂਦੀ ਆ। ਅਸੀਂ ਕਿਤੇ ਐਕਸੀਡੈਂਟ ਵੇਖ ਆਈਏ ਨਾ, ਸਾਨੂੰ ਰੋਟੀ ਨਹੀਂ ਚੰਗੀ ਲੱਗਦੀ, ਲਾਸ਼ ਵੇਖ ਲਈਏ ਪਈ ਸਾਨੂੰ ਹਾਸਾ ਹੀ ਨਹੀਂ ਆਉਂਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਇਹਦੇ ਨਾਲ ਦੇ 700 ਸਿੰਘ ਨੇ ਕੱਲੇ ਕੱਲੇ ਨੂੰ ਕੋਹ ਕੋਹ ਕੇ ਸ਼ਹੀਦ ਕਰੋ, ਬਾਬਾ ਡਰ ਜਾਏਗਾ ਆਪੇ, ਮਰਦੇ ਨੂੰ ਵੇਖ ਕੇ ਆਪੇ ਡਰੇਗਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਹਮਣੇ ਬੰਨ ਦਿੱਤਾ, ਫਿਰ ਇੱਕ ਇੱਕ ਨੂੰ ਲਿਆਇਆ ਕਰ। ਇੱਕ ਵੱਡਾ ਸਾਰਾ ਲੱਕੜ ਗੱਡੀ ਹੋਈ ਸੀ ਵੱਡੀ ਸਾਰੀ, ਉਹਦੇ ਵਿੱਚ ਜਿੰਨੀ ਕੁ ਥਾਂ ਤੇ ਗਰਦਨ ਪੈ ਜਾਂਦੀ ਹੈ ਨਾ, ਗਰਦਨ, ਉਹਨਾਂ ਕੁ ਉਹਦੇ ਚ ਥਾਂ ਰੱਖਿਆ ਹੋਇਆ ਸੀ। ਸਿੱਖ ਨੂੰ ਕਿਹਾ ਇਹਦੇ ਵਿੱਚ ਟਿਕਾਉਣਾ ਸਿਰ। 700 ਸੀ, ਸਵੇਰ ਤੋਂ ਸ਼ਾਮ ਤੱਕ 100 ਸਿੰਘ ਸ਼ਹੀਦ ਹੁੰਦਾ ਸੀ, 100 ਇੱਕ ਦਿਨ ਚ, 100 7 ਦਿਨਾਂ ਚ, 700 ਸ਼ਹੀਦ ਹੋਣਾ ਸੀ ਬਾਬੇ ਦੀਆਂ ਅੱਖਾਂ ਦੇ ਸਾਹਮਣੇ। ਫਿਰ ਇੱਕ ਇੱਕ ਆਉਂਦਾ ਸੀ, ਜਦੋਂ ਸਿਪਾਹੀਆਂ ਨੇ ਛੱਡਣਾ ਉਹਨੇ ਏਦਾਂ ਪੈਂਤਰੇ ਪਾਉਂਦੇ, ਭੰਗੜਾ ਪਾਉਂਦੇ ਆਉਣਾ, ਜਿਵੇਂ ਨਿਹੰਗ ਸਿੰਘ ਗੱਤਕਾ ਖੇਡਣ ਵੇਲੇ ਪੈਂਤਰੇ ਪਾਉਂਦੇ, ਖੁਸ਼ ਹੋ ਕੇ ਨੱਚਦਾ ਹੀ ਆਇਆ ਕਰੇ। ਜਿਹੜਾ ਸਿੰਘ ਵੀ ਸ਼ਹੀਦ ਹੋਣ ਆਇਆ ਕਰੇ ਉਹ ਨੱਚਦਾ ਹੀ ਆਇਆ ਕਰੇ ਸ਼ਹੀਦ ਹੋਣ ਵਾਸਤੇ, ਆ ਕੇ ਉਹ ਜਿਹੜੀ ਜਗ੍ਹਾ ਬਣਾਈ ਸੀ ਉਹਦੇ ਵਿੱਚ ਆਪਣਾ ਸਿਰ ਰੱਖ ਲਿਆ ਕਰੇ, ਜਲਾਦ ਵਾਰ ਕਰਿਆ ਕਰੇ। 1, 2, 3, 4, 100 ਰੋਜ਼, ਅਗਲੇ ਦਿਨ ਫਿਰ 200, ਜਿਹੜਾ ਦੂਜਾ ਦਿਨ ਸੀ 200 ਦੇ ਵਿੱਚ ਇੱਕ 51ਵੇਂ ਨੰਬਰ ਤੇ ਬੱਚਾ ਆ ਗਿਆ, ਉਹਦਾ ਨਵਾਂ ਨਵਾਂ ਵਿਆਹ ਹੋਇਆ ਸੀ, ਸਿਪਾਹੀ ਫੜ ਕੇ ਲੈ ਆਏ ਸਨ। ਉਹਦੀ ਮਾਂ ਫਰੋਕਸੀਅਰ ਕੋਲ ਆਈ, ਕਹਿੰਦੀ ਮੇਰਾ ਪੁੱਤ ਸਿੱਖ ਨਹੀਂ ਤਾਂ ਐਵੇਂ ਭੁਲੇਖੇ ਨਾਲ ਫੜ ਲਿਆਂਦਾ। ਉਹ ਕਹਿੰਦਾ ਚੰਗਾ ਫਿਰ ਤੇਰਾ ਪੁੱਤ ਕਹਿ ਦੇ ਵੀ ਸਿੱਖ ਨਹੀਂ, ਹੁਣ ਛੱਡ ਦਿੰਦੇ ਹਾਂ। ਜਦੋਂ ਲੈ ਕੇ ਗਏ ਬੱਚੇ ਨੂੰ, ਬੱਚੇ ਕੋਲ ਉਹਦੀ ਮਾਂ ਨੂੰ ਲੈ ਕੇ ਗਏ, ਉਹਦੇ ਪੁੱਤ ਨੂੰ ਛੱਡਿਆ, ਸ਼ਹੀਦ ਹੋਣ ਲੱਗਾ ਸੀ, 51ਵੇਂ ਨੰਬਰ ਤੇ ਵਾਰੀ ਆ ਗਈ। ਉਹ ਪੁੱਤ ਜਦੋਂ ਦੌੜਿਆ ਤੇ ਮਾਂ ਭੱਜ ਕੇ ਅੱਗੇ ਗਈ, ਕਹਿੰਦੀ ਪੁੱਤਰਾ ਚੱਲ ਚੱਲੀਏ ਘਰ, ਲੈ ਮੈਂ ਹੁਣ ਤੇਰੀ ਫਾਈਲ ਬਣਾ ਲਿਆਂਦੀ ਆ, ਇੱਕ ਵਾਰੀ ਆਪਣੇ ਮੂੰਹੋਂ ਕਹਿ ਦੇ ਵੀ ਮੈਂ ਸਿੱਖ ਨਹੀਂ, ਤੈਨੂੰ ਹੁਣੇ ਛੱਡ ਦੇਣਗੇ। ਉਹ ਬੱਚਾ ਕਹਿਣ ਲੱਗਾ ਮਾਂ ਕੀ ਕਹਿੰਦੀ ਆ ਤੂੰ, ਇਹ ਕਹਿ ਦੇ ਮੈਂ ਸਿੱਖ ਨਹੀਂ। ਮਾਤਾ ਇਹ ਨਹੀਂ ਹੋ ਸਕਦਾ। ਕੋਈ ਗੱਲ ਨਹੀਂ ਪੁੱਤਰਾ, ਕਹਿ ਦੇ ਬਾਹਰ ਜਾ ਕੇ ਫਿਰ ਸਿੱਖ ਬਣ ਗਈ। ਜਿਵੇਂ ਅੱਜ ਕੱਲ੍ਹ ਵਾਲਾ ਕੰਮ ਵੀ ਸਵੇਰੇ ਸ੍ਰੀ ਸਾਹਿਬ ਉੱਪਰ ਦੀ ਪਾਲੀ ਰਾਤ ਨੂੰ ਪੀ ਲਓ, ਸਵੇਰੇ ਸਾਰੇ ਜਥੇਦਾਰ ਜੀ ਕਹਿਣਗੇ, ਪ੍ਰਧਾਨ ਜੀ ਕਹਿਣਗੇ, ਰਾਤ ਨੂੰ ਕਿਹੜਾ ਪਤਾ ਲੱਗਦਾ, ਕਿਹੜਾ ਕੋਈ ਵੇਖਦਾ ਇੱਥੇ। ਖਿਮਾ ਕਰਨਾ ਪਿਆਰੇ, ਉਹ ਬਹੁਤ ਸਾਰੇ ਲੋਕ ਐਸੇ ਹਨ ਜਿਹੜੇ ਵਿੱਚੋਂ ਕੁਝ ਹੋਰ ਨੇ ਤੇ ਉੱਪਰੋਂ ਕੁਝ ਹੋਰ ਨੇ, ਪਰ ਮਹਾਰਾਜ ਨੂੰ ਉਹ ਚੰਗੇ ਲੱਗਦੇ ਨੇ ਜਿਹੜੇ ਅੰਦਰੋਂ ਬਾਹਰੋਂ ਇੱਕ ਨੇ। ਮਨ ਦੇ ਕਾਲੇ ਨਹੀਂ ਗੁਰੂ ਸਾਹਿਬ ਨੂੰ ਪਿਆਰੇ ਲੱਗਦੇ, ਤੇ ਗੁਰੂ ਸਾਹਿਬ ਤੋਂ ਭੁੱਲਿਆ ਕੁਛ ਨਹੀਂ, ਸਭ ਕੁਝ ਜਾਣਦੇ ਆ। ਇਹਦੀ ਵਾਰੀ ਆ ਗਈ 51ਵੇਂ ਨੰਬਰ ਤੇ, ਬੱਚਾ ਭੱਜਿਆ ਹੀ ਜਾਂਦਾ, ਮਾਂ ਕਹਿਣ ਲੱਗੀ ਪੁੱਤਰਾ ਰੁਕ ਜਾ, ਕਹਿਣ ਲੱਗਾ ਮਾਂ ਇਹ ਨਹੀਂ ਹੋ ਸਕਦਾ, ਪੁੱਤ ਇੱਕ ਵਾਰੀ ਕਹਿ ਦੇ ਮੈਂ ਸਿੱਖ ਨਹੀਂ। ਕਹਿੰਦਾ ਉਹ ਨਹੀਂ ਮੈਂ ਸਿੱਖਾਂ, ਹੋ ਸਕਦਾ ਤੂੰ ਮੇਰੀ ਮਾਂ ਹੀ ਨਾ ਹੋਵੇਂ। ਐਸਾ ਪਿਆਰ ਸੀ ਸਿੰਘਾਂ ਦਾ ਗੁਰਮੁਖੋ, ਅੰਮ੍ਰਿਤ ਨਾਲ, ਗੁਰੂ ਦੀ ਸਿੱਖੀ ਨਾਲ। ਸਿਪਾਹੀ ਕਹਿੰਦੇ ਨੇ ਇੱਕ ਵਾਰੀ ਕਹਿ ਦੇ ਕੀ ਫਰਕ ਪੈਣ ਲੱਗਿਆ, ਕਹਿੰਦਾ ਨਾ
ਮੈਂ ਤਾਂ ਸਿੰਘ ਹਾਂ ਕਲਗੀਆਂ ਵਾਲੇ ਦਾ, ਮਾਤਾ ਮੇਰੀ ਝੂਠ ਬੋਲਦੀ, ਮੈਂ ਤਾਂ ਸਿੰਘ ਹਾਂ ਕਲਗੀਆਂ ਵਾਲੇ ਦਾ, ਮਾਤਾ ਮੇਰੀ ਝੂਠ ਬੋਲਦੀ, ਮੈਂ ਤਾਂ ਸਿੰਘ ਹਾਂ ਕਲਗੀਆਂ ਵਾਲੇ ਦਾ। ਦਾ ਪੁੱਤਰ ਹਾਂ। ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਬਹਾਦਰ ਦਾ ਉਹ ਪਿਆਰਾ ਨਾਲ ਰਹਿਣ ਵਾਲਾ ਜਥੇ ਦਾ ਸਿੰਘ ਹੱਸਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ, ਪਿੱਛੇ ਨਹੀਂ ਮੁੜਿਆ। 700 ਸ਼ਹੀਦ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦਾ ਮਨ ਨਾ ਡੋਲਿਆ। ਫਿਰ ਕਹਿੰਦੇ ਹਾਥੀਆਂ ਨਾਲ ਬੰਨ ਕੇ ਨਾ, ਰੱਸੇ ਪਾ ਕੇ ਪੈਰਾਂ ਨਾਲ ਸੰਗਲ ਬੰਨ ਕੇ ਬਾਬੇ ਨੂੰ ਘੜੀਸੋ, ਹਾਥੀ ਲਤਾੜਨਗੇ ਫਿਰ ਬੰਨੇਗਾ। ਹਾਥੀਆਂ ਦੇ ਥੱਲੇ ਲਤਾੜਿਆ ਗਿਆ, ਹੱਡ ਚੂਰ ਚੂਰ ਹੋ ਗਏ, ਪਰ ਬਾਬਾ ਬੰਦਾ ਸਿੰਘ ਬਹਾਦਰ ਨਾ ਡੋਲਿਆ। ਫਿਰ ਕਹਿੰਦੇ ਨੇ ਇੱਕੋ ਇੱਕ ਪੁੱਤ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਅਜੈ ਸਿੰਘ। ਅਜੈ ਸਿੰਘ ਉਹਨੂੰ ਲਿਆਓ, ਉਹ ਲਿਆਂਦਾ। 3.5 ਸਾਲ ਦਾ ਪੁੱਤਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ। ਕਹਿਣ ਲੱਗੇ ਬਾਬਾ ਆ ਤੇਰੇ ਪੁੱਤ ਨੂੰ ਤੇਰੀਆਂ ਅੱਖਾਂ ਸਾਹਮਣੇ ਸ਼ਹੀਦ ਕਰ ਦਿਆਂਗੇ, ਅਜੇ ਵੀ ਮੰਨ ਜਾ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਵਾਰੇ ਨੇ, ਕੋਈ ਫਰਕ ਨਹੀਂ ਪੈਣਾ ਜੇ ਮੇਰਾ ਵੀ ਲੇਖੇ ਲੱਗ ਜਾਏਗਾ। ਤੇ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਵੇਖਦਾ ਰਿਹਾ, ਜਲਾਦਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ ਖੁੱਲਾ ਛੱਡ ਦਿੱਤਾ। ਬਾਬੇ ਦੇ ਕੋਲ ਆ ਗਿਆ, ਗਲਵੱਕੜੀ ਪਾ ਲਈ। ਵੇਖੋ ਪਿਆਰਿਓ, 3.5 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ, ਇਹ ਜਿਨ੍ਹਾਂ ਤੇ ਬੀਤੀਆਂ ਨੇ ਉਹੀ ਜਾਣਦੇ ਨੇ। ਅਸੀਂ ਤੇ ਪੜ੍ਹ ਸਕਨੇ ਆ, ਸੁਣ ਸਕਨੇ ਆ, ਸੁਣਾ ਸਕਨੇ ਆ। ਸੁਣਨਾ ਸੌਖਾ, ਸੁਣਾਉਣਾ ਸੌਖਾ ਹੈ। ਜਿਨ੍ਹਾਂ ਤੇ ਬੀਤਦੀਆਂ ਨੇ ਜਾਂ ਉਹ ਜਾਣਦੇ ਨੇ ਜਾਂ ਫਿਰ ਰੱਬ ਜਾਣਦਾ, ਇਹ ਉਹ ਜਾਣਦੇ ਨੇ ਜਿਨ੍ਹਾਂ ਤੇ ਬੀਤਦੀਆਂ ਨੇ। ਇੱਕੋ ਇੱਕ ਪੁੱਤ 3.5 ਸਾਲਾਂ ਦਾ ਭੱਜ ਕੇ ਆ ਕੇ ਪਿਤਾ ਨੂੰ ਗਲਵੱਕੜੀ ਵਿੱਚ ਗਲਵੱਕੜੀ ਪਾ ਲਈ, ਖੁੱਲਾ ਛੱਡ ਦਿੱਤਾ। ਹੱਥ ਬੰਨੇ ਹੋਏ ਸੀ, ਪਿਆਰ ਵੀ ਨਹੀਂ ਦੇ ਸਕਦਾ ਸੀ ਬਾਬਾ ਬੰਦਾ ਸਿੰਘ ਬਹਾਦਰ। ਪਰ ਇੱਕੋ ਗੱਲ ਆਖੀ, ਪੁੱਤਰਾ ਭਾਗਾਂ ਵਾਲਾ, ਮੇਰੇ ਤੋਂ ਪਹਿਲਾਂ ਬਾਪੂ ਦੀ ਗੋਦ 'ਚ ਚੱਲਿਆ, ਆਖੋ ਸਤਨਾਮ। ਤੈਨੂੰ ਗੁਰੂ ਗੋਬਿੰਦ ਸਿੰਘ ਉਡੀਕ ਰਹੇ ਨੇ ਭਾਗਾਂ ਵਾਲਾ ਤੂੰ। ਤੇ ਸਾਧ ਸੰਗਤ ਤੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਗਲਵੱਕੜੀ ਮਾਰੀ ਬੈਠਾ ਸੀ, ਆਏ ਜਲਾਦ ਧੂ ਕੇ ਲੈ ਗਏ। ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ ਲੰਮਾ ਪਾ ਕੇ ਹੱਥ ਫੜ ਕੇ ਇੱਕ ਛੁਰਾ ਜਲਾਦ ਨੇ ਵਾਰ ਕੀਤਾ ਤੇ ਬੱਚੇ ਦਾ ਦਿਲ ਕੱਢ ਲਿਆ। ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਧੱਕੇ ਨਾਲ ਮੂੰਹ ਵਿੱਚ ਪਾਉਂਦੇ ਨੇ, ਕਹਿੰਦੇ ਵੇਖ ਤੇਰਾ ਪੁੱਤ ਸ਼ਹੀਦ ਕਰ ਦਿੱਤਾ। ਫਿਰ ਜਮੂਰ ਗਰਮ ਕਰ ਕਰਕੇ ਬਾਬੇ ਦੇ ਬੰਦਾ ਸਿੰਘ ਬਹਾਦਰ ਦਾ ਮਾਸ ਨੋਚਿਆ ਗਿਆ। ਜਦੋਂ ਫਿਰ ਵੀ ਨਾ ਡੋਲਿਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਜੀ ਅੱਖ ਕੱਢ ਦਿੱਤੀ ਗਈ। ਇੱਕ ਅੱਖ ਕੱਢ ਦਿੱਤੀ ਗਰਮ ਸਲਾਈ ਕਰਕੇ, ਸੀਖਾਂ ਗਰਮ ਕਰਕੇ। ਫਿਰ ਨਾ ਡੋਲਿਆ, ਅਗਲੇ ਦਿਨ ਫਿਰ ਖੱਬੀ ਅੱਖ ਵੀ ਕੱਢ ਦਿੱਤੀ ਗਈ, ਅੰਨਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨਾ ਡੋਲਿਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਜੀ ਬਾਂਹ ਵੱਢੀ, ਫਿਰ ਖੱਬੀ ਬਾਂਹ ਵੱਢੀ, ਫਿਰ ਇੱਕ ਲੱਤ ਵੱਢੀ। ਏਦਾਂ ਕੋਹ ਕੋਹ ਕੇ ਆਖਰਕਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਸੀਸ ਧੜ ਤੋਂ ਜੁਦਾ ਕੀਤਾ। ਮਾਣ ਹੈ ਅੱਜ ਸਾਰੀ ਸਿੱਖ ਕੌਮ ਨੂੰ ਪੰਥ ਦੇ ਇਹੋ ਜਿਹੇ ਹੀਰੇ ਤੋਂ, ਜਿਹੜਾ ਕੋਹ ਕੋਹ ਕੇ ਸ਼ਹੀਦ ਤੇ ਹੋਇਆ, ਪੁੱਤ ਅੱਖਾਂ ਸਾਹਮਣੇ ਸ਼ਹੀਦ ਤੇ ਕਰਵਾ ਲਿਆ ਪਰ ਡੋਲਿਆ ਨਹੀਂ। ਧੰਨ ਬਾਬਾ ਬੰਦਾ ਸਿੰਘ ਬਹਾਦਰ, ਧੰਨ ਉਹਨਾਂ ਦੀ ਕਮਾਈ, ਇਹਨੂੰ ਕਹਿੰਦੇ ਨੇ ਸਿੱਖ। ਤੇ ਧੰਨ ਨੇ ਸਤਿਗੁਰੂ, ਧੰਨ ਗੁਰੂਆਂ ਦੀ ਸਿੱਖੀ ਹੈ, ਧੰਨ ਸਿੱਖੀ ਕਮਾਉਣ ਵਾਲੇ ਨੇ, ਅਸੀਂ ਵੀ ਧੰਨ ਧੰਨ ਹੋਈਏ। ਅੱਜ ਸਾਨੂੰ ਇੰਨੇ ਦੁੱਖ ਨਹੀਂ ਚੱਲਣੇ ਪੈਂਦੇ, ਅੱਜ ਕੋਈ ਤਸੀਹੇ ਨਹੀਂ ਚੱਲਣੇ ਪੈਂਦੇ, ਅੱਜ ਕੋਈ ਬੰਦ ਬੰਦ ਨਹੀਂ ਕਟਾਉਣੇ, ਕੋਈ ਪੁੱਤ ਨਹੀਂ ਵਾਰਨੇ, ਕੋਈ ਬੱਚੇ ਨੀਹਾਂ 'ਚ ਨਹੀਂ ਚਨਾਉਣੇ ਪੈਣੇ। ਅੱਜ ਤੇ ਗੁਰਮੁਖੋ ਇੰਨਾ ਹੀ ਆ ਵੀ ਪੰਜ ਕਕਾਰੀ ਬਣੋ, ਸਵੇਰੇ ਉੱਠੋ, ਪੰਜ ਬਾਣੀਆਂ ਦਾ ਨਿਤਨੇਮ ਕਰ ਲਓ, ਭਜਨ ਕਰਿਆ ਕਰੋ, ਸੇਵਾ ਕਰਿਆ ਕਰੋ, ਦਸਵੰਧ ਕੱਢੋ ਤੇ ਖਿਮਾ ਕਰਨਾ। ਸਾਨੂੰ ਅੱਜ ਇਹ ਵੀ ਕੰਮ ਔਖਾ ਲੱਗਦਾ, ਤੇ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਜਾਣ ਦੀ ਖੇਚਲਾ ਨਹੀਂ ਕਰਨੀ।